ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਭਗਵੰਦ ਰਾਮਦਾਸ ਅਰਜਨ ਗੁਰੂ ਪਰ ਸ੍ਰੀ ਹਰਗੋਬਿੰਦ ਗੁਰੂ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬਿਤ ਬੈਠ ਘੜੀ ਤੀਨ ਮੁਸਕਨ ਹੈ ਪ੍ਰਵੀਨ ਗੁਰੂ ਬੂਝੇ ਮਰਦਾਨਾ ਕੈਸੇ ਕੀਨੋ ਮੁਸਕਾਮਨੋ ਪ੍ਰਭੂ ਬੈਨ ਕਹਿਓ ਜੋਗੀ ਆਵ ਤੋਹ ਹੇਲ ਹਯ ਏਕ ਮਾਨ ਮਨ ਦਹਿਓ ਹਾਸੇ ਦੇਹ ਕਰ ਆਵਨੋ ਬੈਠ ਘੜੀ ਤੀਨ ਮੁਸਕਨ ਹੈ ਪ੍ਰਵੀਨ ਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਛਤਰ ਤਖਤ ਦੇ ਮਾਲਕ ਸਤਿਗੁਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਿਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ ਚੱਲਦੇ ਹੋਏ ਗੁਰੂ ਦਰਬਾਰ ਵਿੱਚ ਸ਼ਾਮ ਦੇ ਦੀਵਾਨਾਂ ਵਿੱਚ ਰੱਬੀ ਬਾਣੀ ਦੇ ਕੀਰਤਨ ਆਪ ਸੰਗਤ ਨੇ ਸਰਵਣ ਕਰਕੇ ਹਾਜ਼ਰੀਆਂ ਲਗਵਾਈਆਂ ਨੇ ਉਪਰੰਤ ਗੁਰ ਇਤਿਹਾਸ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਯੋਗ ਮਤ ਦੇ ਵਿੱਚ ਪੁੱਗੇ ਹੋਏ ਯੋਗੀਆਂ ਦੇ ਨਾਲ ਵਾਹ ਵਾਸਤਾ ਪਿਆ ਹੋਇਆ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸੁਮੇਰ ਪਰਬਤ ਦੇ ਉੱਪਰ ਪਹੁੰਚੇ ਨੇ ਇਹਨਾਂ ਦਾ ਮਾਣ ਹੰਕਾਰ ਤੋੜਨ ਦੇ ਵਾਸਤੇ, ਔਰ ਬਦਲ ਬਦਲ ਕੇ ਯੋਗੀ ਆ ਰਹੇ ਨੇ। ਗੋਰਖ ਜੋ ਹੈ ਉਹ ਝੁੱਕ ਨਹੀਂ ਰਿਹਾ, ਔਰ ਪਿੱਛੋਂ ਆਪਣੇ ਇੱਕ ਚੇਲੇ ਦੀ ਇਸ ਪ੍ਰਕਾਰ ਹਾਰ ਹੋਈ ਦੇਖ ਕੇ ਦੂਸਰੇ ਨੂੰ ਭੇਜ ਦਿੰਦਾ ਹੈ। ਇਹ ਸਾਰੇ ਜਿਹੜੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਵਿਚਾਰ ਚਰਚਾ ਕਰਦੇ ਆ ਔਰ ਹਾਰ ਜਾਂਦੇ ਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੂਸਰੇ ਸਿੱਧ ਦੇ ਆਉਣ ਦੇ ਟਾਈਮ ਤੱਕ ਮਹਾਰਾਜ ਜੀ ਹੋਰ ਕੁਛ ਬੁਲੰਦੀਆਂ ਸੁਮੇਰ ਪਰਬਤ ਦਾ ਸਫ਼ਰ ਜਿਹੜਾ ਹੋਰ ਤੈਅ ਕਰ ਲੈਂਦੇ ਨੇ ਉੱਪਰ ਨੂੰ, ਉਨੀ ਦੇਰ ਨੂੰ ਕੋਈ ਹੋਰ ਜਿਹੜਾ ਸਿੱਧ ਹੈ ਉਹ ਇਸ ਪ੍ਰਕਾਰ ਆ ਜਾਂਦਾ ਹੈ। ਇਹ ਵਾਰਤਾਲਾਪ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਜੀਵਨ ਦੇ ਚੱਲ ਰਹੇ ਨੇ, ਕਿਉਂਕਿ ਜਿਹੜੀ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਧੁੰਦ ਮਿੱਟੀ ਹੈ ਸੰਸਾਰ ਤੋਂ, ਉਹ ਐਸੇ ਲੋਕਾਂ ਦਾ ਹੀ ਮਾਣ ਹੰਕਾਰ ਖਤਮ ਕਰਕੇ ਜਿਹੜਾ ਇਹਨਾਂ ਨੂੰ ਸਿੱਧੇ ਰਾਹ ਪਾਇਆ ਹੈ ਉਹ ਸੰਸਾਰ ਤੋਂ ਧੁੰਦ ਮਿੱਟੀ ਹੈ। ਜਿਹੜਾ ਸਤਿਗੁਰੂ ਮਹਾਰਾਜ ਜੀ ਨੇ ਆਮ ਮਨੁੱਖਤਾ ਨੂੰ ਜਾ ਕੇ ਗਿਆਨ ਦੀ ਰੌਸ਼ਨੀ ਬਖਸ਼ਿਸ਼ ਕੀਤੀ ਹੈ, ਜਿਹੜੇ ਗੁਰੂ ਦੇ ਦੀਦਾਰ ਕਰਕੇ ਇੱਕ ਬਚਨ ਸੁਣ ਕੇ ਸਦਾ ਵਾਸਤੇ ਆਪਣਾ ਤਨ ਮਨ ਗੁਰੂ ਮਹਾਰਾਜ ਜੀ ਨੂੰ ਅਰਪਣ ਕਰ ਦਿੰਦੇ ਸੀ, ਉਹ ਤਾਂ ਉਸ ਹਨੇਰੇ ਨੂੰ ਦੂਰ ਕਰਨ ਦੀ ਤਰ੍ਹਾਂ ਸੀ ਜਿਸ ਤਰ੍ਹਾਂ ਇੱਕ ਕਾਲੀ ਬੋਲੀ ਰਾਤ ਦੇ ਵਿੱਚ ਇੱਕ ਨੋਰਮਲ ਦੀਵਾ ਜਗਾ ਦਈਏ ਅਤੇ ਉਹਦੇ ਨਾਲ ਵੀ ਬੜੀ ਸੋਹਣੀ ਰੌਸ਼ਨੀ ਹੋ ਜਾਂਦੀ ਹੈ। ਪਰ ਜਿਹੜਾ ਦਿਨ ਦੇ ਵੇਲੇ ਹੀ ਧੁੰਦ ਪਈ ਹੋਵੇ, ਇਹ ਧੁੰਦ ਦੀ ਤਰ੍ਹਾਂ ਉਹ ਲੋਕ ਸਨ ਜਿਹੜੇ ਆਪਣੇ ਆਪ ਦੇ ਵਿੱਚ ਹੱਠ ਕਰਦੇ ਸੀ ਕਿ ਅਸੀਂ ਤਾਂ ਤੁਹਾਡੇ ਨਾਲੋਂ ਵੱਡੇ ਧਰਮੀ ਹਾਂ, ਬਲਕਿ ਤੁਸੀਂ ਸਾਡੇ ਮਜ਼ਹਬ ਦੇ ਵਿੱਚ ਆ ਜਾਓ, ਤੁਸੀਂ ਯੋਗ ਮਤ ਧਾਰਨ ਕਰ ਲਵੋ, ਇਸਲਾਮ ਦੇ ਕਾਜੀ ਲੋਕ ਅਤੇ ਹਿੰਦੂ ਧਰਮ ਦੇ ਪੰਡਿਤ ਵੀਰ ਜਿਹੜੇ ਮੰਦਰਾਂ ਦੇ ਉੱਪਰ ਕਾਬਜ਼ ਸੀਗੇ, ਅਤੇ ਇਸੇ ਪ੍ਰਕਾਰ ਯੋਗ ਮਤ ਦੇ ਜਿਹੜੇ ਸੀ ਇਹ ਯੋਗੀ ਲੋਕ, ਇਸ ਪ੍ਰਕਾਰ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਘਾਏ, ਯੋਗੀ ਜੁਗਤ ਨਾ ਜਾਣੈ ਅੰਧ, ਤਿੰਨੇ ਉਜਾੜੇ ਕਾ ਬੰਧ। ਗੁਰਬਾਣੀ ਦਾ ਬਚਨ ਹੈ ਇਹ, ਭਾਈ ਤਿੰਨਾਂ ਕੌਮਾਂ ਦੇ ਇਹ ਜਿਹੜੇ ਹਠੀ ਲੋਕ ਸਨ ਇਹ ਨਹੀਂ ਸਨ ਮੰਨਦੇ, ਇਹਨਾਂ ਨੂੰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਸਿੱਧੇ ਰਾਹ 'ਤੇ ਪਾਉਣ ਵਾਸਤੇ ਸਤਿਗੁਰਾਂ ਨੂੰ ਟਾਈਮ ਜ਼ਿਆਦਾ ਦੇਣਾ ਪਿਆ ਔਰ ਖੇਚਲ ਵੀ ਜ਼ਿਆਦਾ ਕਰਨੀ ਪਈ। ਪਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਸਭਨਾਂ ਨੂੰ ਆਪਣਿਆਂ ਚਰਨਾਂ ਦੇ ਉੱਤੇ ਝੁਕਾ ਲਿਆ ਹੈ। ਯੋਗ ਮਤ ਸਾਧ ਸੰਗਤ ਜੀ ਪਤੰਜਲੀ ਰਿਹੀ ਤੋਂ ਸ਼ੁਰੂ ਹੋਇਆ ਹੈ। ਜਦੋਂ ਕ੍ਰਾਈਸਟ ਦਾ ਜਨਮ ਹੈ, ਈਸਵੀ ਸੰਨ ਜਿੱਥੋਂ ਸ਼ੁਰੂ ਹੁੰਦੀ ਹੈ, 150 ਸਾਲ ਪਹਿਲਾਂ, ਬਿਫੋਰ, ਸੋ ਇਸ ਪ੍ਰਕਾਰ BC ਜੋ ਹੈ ਬਿਫੋਰ ਕ੍ਰਾਈਸ, 150 ਸਾਲ ਪਹਿਲਾਂ ਪਤੰਜਲੀ ਰਿਹੀ ਹੋਇਆ ਹੈ। ਉਹਨੇ ਇਹ ਪਤੰਜਲੀ ਯੋਗ ਜਿਹੜਾ ਹੈ ਇਹ ਸ਼ੁਰੂ ਕੀਤਾ ਹੈ, ਅਤੇ ਉਹ ਯੋਗ ਮਤ ਜਿਹੜਾ ਉਹ ਚੱਲਦਾ 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 ਅੱਗੇ ਆਈ ਜਾ ਰਿਹਾ ਸੀਗਾ। ਅਤੇ ਗੋਰਖ ਜਿਹੜਾ ਹੈ ਇਸ ਪ੍ਰਕਾਰ ਇਹਦਾ ਸੰਬੰਧ ਜਿਹੜਾ ਹੈ ਵੈਸੇ ਬੁੱਧ ਮਤ ਦੇ ਨਾਲ ਜਿਹੜਾ ਹੈ ਇਹ ਜਾ ਜੁੜਦਾ ਹੈ। ਨੇਪਾਲ ਦੇ ਵਿੱਚ ਇੱਕ ਆਦਿਨਾਥ ਨਾਮ ਦਾ ਸੰਤ ਹੋਇਆ ਹੈ, ਬੁੱਧੀਆਂ ਦਾ, ਪੁੱਜੀ ਹੋਈ ਅਵਸਥਾ ਦਾ, ਆਦਿਨਾਥ ਨਾਮ ਦਾ ਉਹ ਜਿਹੜਾ ਉਹਨਾਂ ਦਾ, ਉਹਨੂੰ ਉਹ ਦੇਵਤਾ ਕਹਿੰਦੇ ਹੈ। ਉਹਦਾ ਅੱਗੇ ਚੇਲਾ ਸੀਗਾ ਮਛਿੰਦਰਨਾਥ, ਅਤੇ ਮਛਿੰਦਰਨਾਥ ਦੇ ਅੱਗੇ ਜਿਹੜੇ ਬਹੁਤ ਸਾਰੇ ਚੇਲੇ ਸੀ, ਉਹਨਾਂ ਚੇਲਿਆਂ ਦੇ ਵਿੱਚ ਇਹ ਗੋਰਖਨਾਥ ਜਿਹੜਾ ਸੀ ਇਹ ਚੇਲਾ ਸੀ। ਅਤੇ ਜਿਸ ਤਰ੍ਹਾਂ ਸਰਕਾਰ ਕਈ ਵਾਰੀ ਇੱਕ ਦੇ ਹੱਥ 'ਚੋਂ, ਇੱਕ ਦੇ ਕੰਟਰੋਲ 'ਚੋਂ ਖਿਸਕ ਕੇ ਦੂਜੇ ਦੇ ਕੰਟਰੋਲ 'ਚ ਚਲੀ ਜਾਂਦੀ ਹੈ, ਇੱਦਾਂ ਧਰਮ ਦੇ ਮਾਰਗ ਵਿੱਚ ਵੀ ਹੋ ਜਾਂਦਾ। ਜਿਹੜਾ ਮਛਿੰਦਰਨਾਥ ਸੀ ਉਹ ਹੈ ਗੁਰੂ ਸੀ, ਅਤੇ ਗੋਰਖਨਾਥ ਜਿਹੜਾ ਸੀ ਉਹ ਚੇਲਾ ਸੀਗਾ। ਲੇਕਿਨ ਇਹਨਾਂ ਦੀ ਵਿੱਦਿਆ ਬੜੀ ਕਮਾਲ ਦੀ ਹੈ। ਇਹ ਜਿਹੜਾ ਮਛਿੰਦਰਨਾਥ ਸੀ ਉਹਦੇ ਮਨ ਵਿੱਚ ਇੱਕ ਵਾਰ ਫੁਰਨਾ ਆਇਆ, ਅਮਰੂ ਰਾਜਾ ਜਿਹੜਾ ਸੀਗਾ ਉਹਨੇ ਸਰੀਰ ਛੱਡਿਆ, ਹੋਰ ਕਿਸੇ ਨੂੰ ਪਤਾ ਨਾ ਲੱਗਾ, ਉਹਨੂੰ ਯੋਗ ਸਾਧਨਾ ਦੇ ਨਾਲ ਪਤਾ ਲੱਗ ਗਿਆ ਮਛਿੰਦਰਨਾਥ ਨੂੰ। ਉਹਨੇ ਆਪਣਾ ਸਰੀਰ ਕਿਸੇ ਪਹਾੜ ਦੀ ਖੰਦਰ ਦੇ ਵਿੱਚ ਲੁਕਾ ਦਿੱਤਾ, ਜਿੱਥੇ ਕੋਈ ਜਾਨਵਰ ਖਾਵੇ ਨਾ, ਜਿੱਥੇ ਉੱਪਰੋਂ ਪਾਣੀ ਨਾ ਪਵੇ, ਨੁਕਸਾਨ ਨਾ ਹੋਵੇ। ਆਪਣੀ ਰੂਹ ਕੱਢ ਕੇ ਅਤੇ ਉਹ ਅਮਰੂ ਰਾਜੇ ਦੀ ਦੇਹੀ ਦੇ ਵਿੱਚ ਪ੍ਰਵੇਸ਼ ਕਰ ਗਿਆ। ਉਹਦੇ 'ਚ ਪ੍ਰਵੇਸ਼ ਕਰਕੇ ਉਹਦੇ ਤਖ਼ਤ 'ਤੇ ਬਹਿ ਜਾਣਾ, ਉਹਦੇ ਰਾਜ ਭਾਗ, ਉਹਦੇ ਸੁੱਖ, ਉਹਦੇ ਬੱਚੇ ਬਣ ਗਏ, ਉਹਦੀਆਂ ਰਾਣੀਆਂ ਬਣ ਗਈਆਂ। ਅਤੇ ਮਛਿੰਦਰਨਾਥ ਜਿਹੜਾ ਸੀਗਾ ਉਹ ਇਸ ਪ੍ਰਕਾਰ ਆਪਣਾ ਸਰੀਰ ਜਿਹੜਾ ਉਹ ਸੰਭਾਲ ਕੇ, ਸੁਰੱਖਿਅਤ ਕਰਕੇ, ਅਤੇ ਅਮਰੂ ਰਾਜੇ ਦੀ ਬਾਡੀ ਦੇ ਵਿੱਚ ਵੜ ਕੇ ਅਤੇ ਅਮਰੂ ਰਾਜੇ ਦਾ ਰਾਜ ਭੋਗ ਰਿਹਾ। ਫਿਰ ਕੀ ਹੋਇਆ ਕਿ ਇਹ ਜਿਹੜਾ ਗੋਰਖ ਹੈ, ਜਿਹੜਾ ਬਾਅਦ ਵਿੱਚ ਗੁਰੂ ਬਣ ਗਿਆ, ਗੋਰਖਨਾਥ ਦੇ ਨਾਲ ਜਿਸ ਤਰ੍ਹਾਂ ਹੁਣ ਇਹ ਬਹਿਸ ਬੜੀ ਕਰਦੇ ਹੈ, ਇਹਦੇ ਨਾਲ ਇੱਕ ਬਾਲ ਗੁੰਦਾਈ ਨਾਮ ਦਾ ਸਾਧੂ ਜਿਹੜਾ ਦ੍ਰਿਸ਼ਟੀ ਵਾਲਾ ਸੀ, ਉਹਦੇ ਨਾਲ ਇਹ ਗੋਰਖ ਇੱਕ ਵਾਰ ਬਹਿਸ ਕਰ ਰਿਹਾ ਸੀ। ਅਤੇ ਬਾਲ ਗੁੰਦਾਈ ਨੇ ਫਿਰ ਇਹਨੂੰ ਤਾਨਾ ਮਾਰਿਆ ਵੀ ਜਾ ਵੱਡਾ ਯੋਗੀ ਬਣਿਆ ਫਿਰਦਾ, ਜਾ ਆਪਣੇ ਗੁਰੂ ਨੂੰ ਸੰਭਾਲ, ਤੈਨੂੰ ਪਤਾ ਤੇਰਾ ਗੁਰੂ ਕਿੱਥੇ ਹੈ? ਕਹਿੰਦਾ ਵੀ ਪਤਾ ਤਾਂ ਨਹੀਂ। ਉਹ ਕਹਿੰਦਾ ਜਾ ਕੇ ਦੇਖ, ਅਮਰੂ ਰਾਜੇ ਦੀ ਦੇਹੀ ਵਿੱਚ ਵੜ ਕੇ ਉਹਦੇ ਰਾਜ ਭਾਗ ਨੂੰ ਸੰਭਾਲ ਲਿਆ, ਉਹਦੀਆਂ ਰਾਣੀਆਂ, ਉਹਦੇ ਬੱਚਿਆਂ ਨੂੰ, ਅਤੇ ਉਹ ਰਾਜ ਕਰ ਰਿਹਾ, ਆਪਣੀ ਦੇਹੀ ਉਹਨੇ ਲੁਕਾਈ ਹੋਈ ਹੈ। ਗੋਰਖਨਾਥ ਤਾਨੇ ਮਿਹਣੇ ਨੂੰ ਨਾ ਸਹਾਰਦਾ ਹੋਇਆ ਉੱਥੋਂ ਦੌੜਿਆ, ਅਤੇ ਜਦੋਂ ਗਿਆ ਤਾਂ ਅਮਰੂ ਰਾਜੇ ਦੇ ਸਰੀਰ ਵਿੱਚ ਬੈਠੇ ਹੋਏ ਮਛਿੰਦਰ ਨੇ ਇੱਕ ਆਪਣੀ ਪਰਜਾ ਨੂੰ ਆਰਡਰ ਕੀਤਾ ਹੋਇਆ ਸੀ। ਉਹਨੂੰ ਪਤਾ ਸੀ ਕਿ ਸਾਡਾ ਭੇਤ ਕੋਈ ਸਾਡਾ ਹੀ ਭਰਾ ਸਮਝ ਸਕਦਾ, ਹੋਰ ਕਿਸੇ ਨੂੰ ਪਤਾ ਨਹੀਂ ਲੱਗਣਾ। ਉਹਨੇ ਐਲਾਨ ਕੀਤਾ ਸੀ ਵੀ ਦੇਸ਼ ਦੀਆਂ ਸਰਹੱਦਾਂ ਦੇ ਅੰਦਰ ਕੋਈ ਕੰਨ ਪਾਟਾ ਯੋਗੀ ਨਹੀਂ ਆਉਣਾ ਚਾਹੀਦਾ, ਕੰਨ ਪਾਟਾ ਕੋਈ ਯੋਗੀ ਜਿਹੜਾ ਉਹ ਦੇਸ਼ ਦੀਆਂ ਸਰਹੱਦਾਂ ਦੇ ਅੰਦਰ ਪ੍ਰਵੇਸ਼ ਨਹੀਂ ਹੋਣਾ ਚਾਹੀਦਾ। ਜਦੋਂ ਗੋਰਖਨਾਥ ਜਿਹੜਾ ਸੀ ਉਹ ਜਾ ਕੇ ਪਹੁੰਚਣਾ ਚਾਹੁੰਦਾ ਵੀ ਮਛਿੰਦਰਨਾਥ ਜਿੱਥੇ ਅਮਰੂ ਰਾਜੇ ਦਾ ਤਖ਼ਤ ਨੂੰ ਸੰਭਾਲ ਕੇ ਅਤੇ ਰਾਜ ਭੋਗ ਰਿਹਾ, ਉੱਥੇ ਜਾਵਾਂ, ਉਹਨੂੰ ਮਨ੍ਹਾ ਕਰ ਦਿੱਤਾ ਗਿਆ, ਉਹ ਪਿੱਛੇ ਹਟ ਗਿਆ। ਫਿਰ ਸਾਧ ਸੰਗਤ ਜੀ, ਜਿਹੜਾ ਗੋਰਖਨਾਥ ਹੈ, ਇਹਨੇ ਇੱਕ ਸੰਗੀਤ ਪਾਰਟੀ ਦੇ ਨਾਲ ਤਬਲਾ ਵਜਾਉਣਾ ਸਿੱਖਿਆ। ਤਬਲਾ ਵਜਾਉਣ ਵਾਲਾ ਨਾਲ ਗੰਧਰਵ ਬਣ ਕੇ, ਅਤੇ ਫਿਰ ਉਹ ਸੰਗੀਤ ਪਾਰਟੀਆਂ ਨੂੰ ਜਿਹੜਾ ਪਹਿਲਾ ਅਮਰੂ ਰਾਜਾ ਸੀ ਉਹ ਵੀ ਸੁਣਦਾ ਹੁੰਦਾ ਸੀ, ਇਵੇਂ ਹੀ ਮਛਿੰਦਰ ਵੀ ਜਿਹੜਾ ਉਹ ਸੁਣ ਰਿਹਾ ਹੈ। ਫਿਰ ਉਹ ਸ਼ੌਂਕੀ ਸੀ, ਉਹ ਵੀ ਉਹ ਸੰਗੀਤ ਪਾਰਟੀ ਜਦੋਂ ਅਮਰੂ ਰਾਜੇ ਦੇ ਦਰਬਾਰ ਵਿੱਚ ਪਹੁੰਚੀ, ਅਤੇ ਉੱਥੇ ਫਿਰ ਇਹ ਜਿਹੜੀ ਕਲਾ ਹੈ, ਜਿਤਨੀਆਂ ਵੀ ਇਹ ਕਲਾ ਨੇ, ਪਹਿਲਾਂ ਇਸ ਤੋਂ ਜ਼ਿਆਦੀਆਂ ਵਧੀਆ ਕਲਾ ਹੁੰਦੀਆਂ ਸਨ ਹਰੇਕ ਚੀਜ਼ ਦੀਆਂ। ਤੋ ਜਦੋਂ ਗੋਰਖਨਾਥ ਨੇ ਉਹ ਤਬਲੇ ਦੇ ਵਿੱਚੋਂ ਸਾਜ਼ ਕੱਢਿਆ, ਅਤੇ ਉੱਧਰੋਂ ਅਮਰੂ ਰਾਜੇ ਦੀ ਦੇਹੀ 'ਚ ਮਛਿੰਦਰਨਾਥ ਇਹ ਸੁੱਖ ਭੋਗ ਰਿਹਾ, ਉੱਥੇ ਤਬਲੇ ਦੇ ਵਿੱਚੋਂ ਆਵਾਜ਼ ਕੱਢ ਰਿਹਾ ਵੀ ਜਾਗ ਮਛਿੰਦਰਾ ਗੋਰਖ ਆਏ। ਜਦੋਂ ਉਹ ਅਮਰੂ ਰਾਜੇ ਦਾ ਧਿਆਨ ਜਿਹੜਾ ਗਿਆ ਵੀ ਇਹ ਤਬਲਾ ਕੀ ਆਵਾਜ਼ ਕੱਢ ਰਿਹਾ, ਇਹਦੇ 'ਚ ਉਦੋਂ ਨਿਕਲ ਰਿਹਾ ਵੀ ਜਾਗ ਮਛਿੰਦਰਾ ਗੋਰਖ ਆਏ, ਉਹਨੇ ਧਿਆਨ ਨਾਲ ਦੇਖਿਆ ਅਤੇ ਉਹ ਲਿਬਾਸ ਬਦਲਾ ਕੇ ਕੰਨ ਪਾਟਾ ਉਹਦਾ ਹੀ ਚੇਲਾ ਗੋਰਖ ਜਿਹੜਾ ਉਹ ਤਬਲਾ ਵਜਾ ਰਿਹਾ ਹੈ, ਅਤੇ ਕਹਿੰਦੇ ਇੱਕ ਦਮ ਸਰੀਰ ਉਹਦਾ ਡਿੱਗ ਪਿਆ, ਉਹਦੇ ਵਿੱਚੋਂ ਮਛਿੰਦਰ ਜਿਹੜਾ ਸੀ ਉਹ ਭੱਜ ਗਿਆ। ਮਛਿੰਦਰ ਦੀ ਰੂਹ ਜਿਹੜੀ ਸੀ ਉਹਦੇ ਚੋਂ ਦੌੜ ਗਈ, ਉਹ ਜਾ ਕੇ ਫਿਰ ਉਹ ਆਪਣੀ ਬਾਡੀ ਵਿੱਚ ਫਿਰ ਪ੍ਰਵੇਸ਼ ਹੋਇਆ ਅਤੇ ਫਿਰ ਉਹ ਕੰਨ ਪਾਟਾ ਜੋਗੀ ਮਛਿੰਦਰ ਨਾਥ ਬਣ ਗਿਆ, ਮਛਿੰਦਰ ਜੋਗੀ ਬਣ ਗਿਆ। ਇਹ ਹਕੀਕਤ ਹੈ, ਇਹਨਾਂ ਦੀ ਵਿੱਦਿਆ ਇਸ ਤਰ੍ਹਾਂ ਦੀ ਹੈ। ਤੋ ਫਿਰ ਕੀ ਹੋਇਆ ਕਿ ਇਹ ਗੁਨਾਹ ਦੇ ਬਦਲੇ, ਇਹ ਗੁਨਾਹ ਦੇ ਬਦਲੇ ਮਛਿੰਦਰ ਨਾਥ ਜਿਹੜਾ ਸੀ ਉਹ ਚੇਲਿਆਂ ਦੀ ਸ਼੍ਰੇਣੀ ਵਿੱਚ ਆ ਗਿਆ ਅਤੇ ਗੋਰਖ ਨੂੰ ਜਿਹੜਾ ਸੀ ਉਹ ਗੁਰੂ ਬਣਾ ਦਿੱਤਾ। ਇਹਨਾਂ ਦੀ ਸਭਾ ਦੇ ਵਿੱਚ ਮੀਟਿੰਗ ਹੋਈ ਵੀ ਜਿਹੜੇ ਗੋਰਖ ਨੇ ਆਪਣੇ ਗੁਰੂ ਨੂੰ ਉੱਥੋਂ ਲਿਆਂਦਾ ਅਤੇ ਇਹ ਯੋਗ ਮਤ ਦੀ ਲਾਜ ਰੱਖੀ ਹੈ, ਇਹਨੂੰ ਹੀ ਸਨਮਾਨ ਦੇਣਾ ਚਾਹੀਦਾ। ਗੋਰਖ ਜਿਹੜਾ ਸੀ ਫਿਰ ਇਹ ਗੁਰੂ ਬਣ ਗਿਆ। ਗੋਰਖ ਨੇ ਫਿਰ ਇਸ ਪੰਥ ਨੂੰ ਜਿਹੜਾ ਹੈ ਉਹ ਬਹੁਤ ਪ੍ਰਸਿੱਧ ਕੀਤਾ ਹੈ ਅਤੇ ਜਿਹੜੇ ਕੰਨ ਪਾਟੇ ਜੋਗੀ ਹੈ ਉਹ ਗੋਰਖ ਤੋਂ ਹੀ ਸ਼ੁਰੂ ਹੋਏ ਹੈ। ਕੰਨ ਪਾਟੇ ਜੋਗੀ, ਕੰਨਾਂ 'ਚ ਮੁੰਦਰਾਂ ਪਾਉਣ ਦਾ ਰਿਵਾਜ਼ ਜਿਹੜਾ ਸੀ ਇਹ ਗੋਰਖ ਨੇ ਜਿਹੜਾ ਇਹ ਸ਼ੁਰੂ ਕੀਤਾ। ਇਹਨਾਂ ਦੇ ਵਿੱਚ ਸਾਧ ਸੰਗਤ ਜੀ ਫਿਰ ਫਿਰਕੇ ਹਨ ਅੱਗੇ, ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਆਂ ਸਾਰਿਆਂ ਸਿੱਖਾਂ ਵਿੱਚ ਵੀ ਕਈ ਫਿਰਕੇ ਬਣਦੇ ਜਾ ਰਹੇ ਹੈ, ਇਹ ਜਿਹੜੇ ਹੁੰਦੇ ਆ। ਇਸ ਤਰੀਕੇ ਦੇ ਨਾਲ ਗੋਰਖ ਦੇ ਮਤ ਦੇ ਅੱਗੇ 12 ਫਿਰਕੇ ਨੇ, 12 ਫਿਰਕੇ, ਉਹਨਾਂ ਦੇ ਅਲੱਗ ਅਲੱਗ ਨਾਂ ਨੇ। ਇੱਕ ਆਈ ਪੰਥ ਹੈ, ਤੋ ਜਿਹਦਾ ਮਹਾਰਾਜ ਨੇ ਜ਼ਿਕਰ ਵੀ ਕੀਤਾ, ਆਈ ਪੰਥੀ ਸਗਲ ਜਮਾਤੀ। ਤੋ ਇਸ ਪ੍ਰਕਾਰ ਇਹਨਾਂ ਦੇ 12 ਜਿਹੜੇ ਉਹ ਫਿਰਕੇ ਹਨ, ਇਹ ਗੋਰਖਨਾਥ ਹੈ। ਦੂਸਰੀ ਗੱਲ ਇਹ ਹੈ ਕਿ ਕੁਝ ਇਤਿਹਾਸਕਾਰ ਇਹ ਮੰਨਦੇ ਹੈ ਕਿ ਇਹ ਜਿਹੜਾ ਗੋਰਖ ਹੈ, ਜਦੋਂ ਪਤੰਜਲੀ ਰਿਖੀ ਜਿਹੜਾ ਹੈ ਬਿਫੋਰ ਕ੍ਰਾਈਸ ਈਸਵੀ ਸਨ ਸ਼ੁਰੂ ਹੋਣ ਤੋਂ 150 ਸਾਲ ਪਹਿਲਾਂ ਹੋਇਆ, ਉਸ ਤੋਂ ਬਾਅਦ ਗੋਰਖ ਹੋਇਆ ਹੈ। ਅਤੇ ਗੋਰਖ ਜਿਹੜਾ ਉਹਨੇ ਆਪਣੀ ਉਮਰ ਵਧਾ ਕੇ ਅਤੇ ਹੁਣ ਤੱਕ ਜਿਉਂਦਾ ਰਹਿ ਰਿਹਾ ਸੀ। ਜਿਹੜੇ ਤਾਂ ਇਸ ਗੱਲ ਵਿੱਚ ਵਿਸ਼ਵਾਸ ਕਰਦੇ ਉਹ ਇਹ ਮੰਨਦੇ ਹੈ, ਅਤੇ ਦੂਸਰੇ ਇਹ ਮੰਨਦੇ ਹੈ ਵੀ ਨਹੀਂ, ਉਦੋਂ ਕੋਈ ਗੋਰਖ ਹੋਇਆ ਹੋਏਗਾ ਇਸ ਯੋਗ ਮਤ ਵਿੱਚ, ਉਹ ਵੱਖਰਾ ਹੋਏਗਾ। ਇਹ ਗੋਰਖ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਮਕਾਲੀ ਹੈ, ਜਿਹੜਾ ਗੁਰੂ ਨਾਨਕ ਸਾਹਿਬ ਨੂੰ ਮਿਲਿਆ, ਇਹ ਗੋਰਖ ਜਿਹੜਾ ਇਹ ਅਲੱਗ ਹੈ। ਤੋ ਇਸ ਤਰ੍ਹਾਂ ਜਿਹੜਾ ਇਸ ਪ੍ਰਕਾਰ ਜਿਹੜੇ ਪੁਆਇੰਟ ਦੇ ਉੱਤੇ ਦੋ ਵਿਚਾਰਧਾਰਾ ਚੱਲ ਰਹੀਆਂ ਹੁੰਦੀਆਂ, ਸਾਨੂੰ ਉਹਦੇ ਉੱਪਰ ਇੰਨਾ ਟਾਈਮ ਵੇਸਟ ਕਰਨ ਦੀ ਕੀ ਲੋੜ ਹੁੰਦੀ ਹੈ। ਨਾਲੇ ਸਾਡੇ ਧਰਮ ਦੀ ਕੋਈ ਗੱਲ ਹੋਵੇ ਤਾਂ ਉਹਦਾ ਅਸੀਂ ਡਿਸੀਜਨ ਜਿਹੜਾ ਅਸੀਂ ਦ੍ਰਿੜਤਾ ਨਾਲ ਆਪਣਾ ਪੱਖ ਜਿਹੜਾ ਉਸ ਸਟੇਜ 'ਤੇ ਦੱਸ ਦੇਣਾ ਹੁੰਦਾ। ਤੋ ਉਹਨਾਂ ਦੇ ਲਈ ਸਾਨੂੰ ਜ਼ਿਆਦਾ ਸਿਰਖਪਾਈ ਕਰਨ ਦੀ ਲੋੜ ਨਹੀਂ ਹੁੰਦੀ। ਸੋ ਉਹ ਇਸ ਪ੍ਰਕਾਰ ਇਹ ਗੋਰਖ ਉਹ ਹੈ। ਸੋ ਗੋਰਖ ਜਿਹੜਾ ਹੈ ਸਾਧ ਸੰਗਤ ਜੀ, ਇਹ ਜਿਹੜਾ ਇਹ ਆਪਣਿਆਂ ਜਿਹੜੇ ਜਿਹੜੇ ਇਹਦੇ ਚੇਲੇ ਪੁੱਗ ਗਏ ਸੀ ਅਵਸਥਾ ਵਿੱਚ, ਉਹਨਾਂ ਦੀ ਗਿਣਤੀ 84 ਹੈ। ਇਸ ਕਰਕੇ ਉਹਨਾਂ ਨੂੰ ਕਹਿੰਦੇ ਨੇ 84 ਸਿੱਧ। ਸਿੱਧ ਉਹਦਾ ਨਾਮ ਪੈਂਦਾ ਸੀ ਜਿਹਨੂੰ ਪੂਰੀਆਂ ਸਿੱਧੀਆਂ ਜਿਹੜੀਆਂ ਸੀ ਉਹ ਪ੍ਰਾਪਤ ਹੋ ਜਾਂਦੀਆਂ ਸੀਗੀਆਂ, ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਸੀ। ਪਰ ਫਿਰ ਵੀ ਇਹ ਸਿੱਧੀਆਂ ਪ੍ਰਾਪਤ ਕਰਕੇ ਵੀ ਸਾਧ ਸੰਗਤ ਜੀ, ਇਹ ਜਿਹੜੀ ਦਿਮਾਗ ਦੀ ਸ਼ਾਂਤੀ ਹੈ ਇਹ ਪੂਰਨ ਰੂਪ ਦੇ ਵਿੱਚ ਇਹਨਾਂ ਨੂੰ ਨਹੀਂ ਸੀ ਮਿਲਦੀ। ਤਖਤੂਪੁਰਾ ਇੱਕ ਪਿੰਡ ਹੈ, ਮਾਲਵੇ ਦੇ ਵਿੱਚ ਪੈਂਦਾ ਹੈ, ਮੇ ਬੀ ਤੁਹਾਡੇ ਵਿੱਚੋਂ ਕੋਈ ਗੁਰਮੁਖ ਪਿਆਰੇ ਦਾ ਉਹ ਇਲਾਕਾ ਵੀ ਹੋ ਸਕਦਾ। ਉੱਥੇ ਇੱਕੇ ਹੀ ਨਗਰ ਵਿੱਚ 3 ਸਾਡੇ ਸਤਿਗੁਰੂ ਜੀ ਸਾਹਿਬਾਨਾਂ ਦੇ ਗੁਰਦੁਆਰੇ ਹੈ, ਵਿਚਕਾਏ ਸਰੋਵਰ ਹੈ, ਇੱਧਰ ਗੁਰੂ ਨਾਨਕ ਸਾਹਿਬ ਜੀ ਦਾ, ਦੂਜੇ ਕੋਨੇ 'ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਅਤੇ ਇੱਕ ਪਾਸੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ। ਉਸ ਤਖਤੂਪੁਰੇ ਦੇ ਵਿੱਚ ਜਿਹੜਾ ਭਰਥਰੀ ਯੋਗੀ ਹੈ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਮਿਲਿਆ ਸੀਗਾ, ਅਤੇ ਭਰਥਰੀ ਯੋਗੀ ਜਿਹੜਾ ਉਹਨੂੰ ਘਰ ਦੇ ਵਿੱਚੋਂ, ਉਹ ਵੀ ਰਾਜਾ ਸੀ, ਉਹਨੂੰ ਘਰ ਵਿੱਚੋਂ ਇਸ ਪ੍ਰਕਾਰ ਕੋਈ ਠੋਕਰ ਵੱਜੀ ਸੀ ਦਿਲ 'ਤੇ, ਅਤੇ ਉਹਨੇ ਰਾਜ ਭਾਗ ਨੂੰ ਘਰ ਘਰਾਣੇ ਨੂੰ ਛੱਡ ਕੇ ਅਤੇ ਯੋਗੀਆਂ ਨਾਲ ਰਲ ਕੇ ਬਗਲੀ ਪਾ ਲਈ, ਯੋਗੀਆਂ ਵਾਲੇ ਚਿੰਨ੍ਹ ਧਾਰਨ ਕਰਕੇ ਯੋਗੀ ਬਣਿਆ। ਉਮਰ ਹੋਰ ਵੱਡੀ ਹੋ ਗਈ, ਦੁੱਧ ਚਿੱਟਾ ਦਾੜਾ ਅਤੇ ਦੁੱਧ ਚਿੱਟੇ ਰੋਮ ਸਾਰੇ ਉਹਦੇ ਨਜ਼ਰ ਆਉਂਦੇ ਸੀ। ਸਤਿਗੁਰਾਂ ਨੂੰ ਜਦੋਂ ਮਿਲਿਆ ਅਤੇ ਘਗਿਆ ਕੇ ਚਰਨਾਂ 'ਤੇ ਡਿੱਗ ਪਿਆ, ਸਤਿਗੁਰੂ ਜਿਸ ਆਤਮਿਕ ਆਨੰਦ ਵਾਸਤੇ ਮੈਂ ਘਰ ਬਾਰ ਤਿਆਗਿਆ ਸੀ, ਨਿਕਲਿਆ ਸੀ, ਉਹਦੀ ਤਾਂ ਕਣੀ ਮੈਨੂੰ ਅਜੇ ਮਿਲੀ ਨਹੀਂ। ਬਹੁਤ ਕੁਛ ਕਹਿੰਦਾ ਗੋਰਖ ਨੇ ਮੈਨੂੰ ਸਿਖਾਇਆ ਹੈ, ਪਰ ਮੈਂ ਉਹ ਕੁਝ ਸਿੱਖਣ ਦੇ ਵਾਸਤੇ ਨਹੀਂ ਸੀ ਘਰੋਂ ਨਿਕਲਿਆ। ਸਤਿਗੁਰੂ ਨੇ ਫਿਰ ਬੜਾ ਹੀ ਇਹਦੇ ਨਾਲ ਪਿਆਰ ਕੀਤਾ, ਅਤੇ ਇਹਨੂੰ ਮਹਾਰਾਜ ਜਦੋਂ ਸੰਬੋਧਨ ਕਰਦੇ ਸੀ ਅਤੇ ਬਾਬਾ ਲਫਜ਼ ਵਰਤਦੇ ਸੀ, ਬਾਬਾ ਵਾਚਕ ਹੁੰਦਾ ਹੈ ਸਾਧ ਸੰਗਤ ਜੀ ਬਜ਼ੁਰਗ ਦਾ, ਕਿਉਂਕਿ ਉਹਦੀ ਉਮਰ ਬਜ਼ੁਰਗ ਹੋਈ ਪਈ ਸੀ ਜਿਹੜਾ ਭਰਥਰੀ ਯੋਗੀ ਸੀਗਾ। ਤੋ ਮਹਾਰਾਜ ਪਾਤਸ਼ਾਹ ਜੀ ਨੇ ਉਹਨੂੰ ਬਾਬਾ ਲਫਜ਼ ਜਿਹੜਾ, ਫਿਰ ਉਹਨੂੰ ਸਤਿਗੁਰਾਂ ਨੇ ਜਦੋਂ ਗੁਰਮਤ ਬਖਸ਼ਿਸ਼ ਕੀਤੀ ਅਤੇ ਫਿਰ ਉਹਨੇ ਕਈ ਗੱਲਾਂ ਜਿਹੜੇ ਮਨ ਦੇ ਸ਼ੰਕੇ ਸੀ ਉਹ ਪੁੱਛੇ ਵੀ, ਕਹਿੰਦਾ ਵੀ ਮੈਨੂੰ ਤਾਂ ਮਹਾਰਾਜ ਮੇਰਾ ਗੋਰਖ ਗੁਰੂ ਕਹਿੰਦਾ ਸੀ ਵੀ ਜਦੋਂ ਧਿਆਨ ਟਿਕਾਉਣਾ ਜੇ ਨਹੀਂ ਟਿਕਦਾ ਤਾਂ ਸ਼ਰਾਬ ਪੀ ਲਈਦੀ ਹੁੰਦੀ ਹੈ, ਅਤੇ ਸ਼ਰਾਬ ਪੀਣ ਨਾਲ ਇੱਧਰ ਉੱਧਰ ਮਨ ਜਿਹੜਾ ਉਹ ਦੌੜਨੋਂ ਜਿਹੜਾ ਰੁਕ ਜਾਂਦਾ ਅਤੇ ਧਿਆਨ ਬੜਾ ਸੌਖਾ ਟਿਕਦਾ ਹੈ, ਕੀ ਮਹਾਰਾਜ ਤੁਹਾਡੀ ਗੁਰਮਤ ਦੇ ਅਨੁਸਾਰ ਉਹ ਜਿਹੜੀ ਪੀਣੀ ਉਹ ਜਾਇਜ਼ ਹੈ? ਅਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਉੱਥੇ ਫਿਰ ਸ਼ਬਦ ਉਚਾਰਿਆ ਸੀ, ਉਹ ਤਖਤੂਪੁਰਾ ਨਗਰ ਹੈ, ਉੱਥੇ ਮਹਾਰਾਜ ਜੀ ਦੀ ਯਾਦ ਵਿੱਚ ਗੁਰਦੁਆਰਾ ਬਣਿਆ, ਸਰੋਵਰ ਬਣਿਆ। ਛੇਵੇਂ ਪਾਤਸ਼ਾਹ ਵੀ ਗਏ, ਦਸਵੇਂ ਪਾਤਸ਼ਾਹ ਵੀ ਬਾਅਦ ਵਿੱਚ ਗਏ। ਮਹਾਰਾਜ ਪਾਤਸ਼ਾਹ ਨੇ ਉਹਨੂੰ ਫਰਮਾਇਆ ਵੀ ਅਸੀਂ ਵੀ ਆਪਣੇ ਸਿੱਖਾਂ ਨੂੰ ਪਿਲਾਈ ਹੈ, ਪਰ ਇਹ ਪਰਥਰੀ ਉਹ ਜਿਹੜੀ ਅਸੀਂ ਪਿਲਾਈ ਹੈ ਨਾ ਸ਼ਰਾਬ, ਉਹ ਐਸੇ ਅਨੋਖੇ ਤਰੀਕੇ ਦੀ, ਉਹ ਫਿਰ ਜਿਹਨੂੰ ਚੜ੍ਹ ਜਾਂਦੀ ਹੈ ਨਾ, ਉਹ ਫਿਰ ਸੰਸਾਰ ਦੇ ਜ਼ਾਲਮ ਲੋਕ ਜਿਹੜੇ ਉਹ ਤਲਵਾਰਾਂ ਲੈ ਕੇ ਉਹਨੂੰ ਖੁਰਚਦੇ ਹੈ ਵੀ ਹੁਣ ਤੇਰਾ ਚੜ੍ਹਿਆ ਹੋਇਆ ਨਸ਼ਾ ਉਤਾਰਨਾ, ਪਰ ਉਹ ਫਿਰ ਲੱਥਦਾ ਨਹੀਂ ਹੈ। ਕਾਇਆ ਕਾਪੜ ਚੀਰ ਬਹੁ ਫਾਰੇ, ਹਰ ਰੰਗ ਨਾ ਲਹੈ ਸੁਭਾਗਾ। ਉਹਨਾਂ ਦੀ ਕਾਇਆ ਰੂਪ ਕੱਪੜਾ ਲੀਰੋ ਲੀਰ ਕਰਦਿਆ ਕਰਨਗੇ ਜ਼ਾਲਮ ਲੋਕ, ਪਰ ਜਿਹੜਾ ਨਾਮ ਦਾ ਨਸ਼ਾ ਇੱਕ ਵਾਰ ਚੜ੍ਹ ਜਾਇਆ ਕਰੇਗਾ ਨਾ, ਉਹ ਫਿਰ ਉਤਰੇਗਾ ਨਹੀਂ। ਅਤੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸ਼ਬਦ ਹੈ ਜਿਹੜਾ ਭਰਥਰੀ ਦੇ ਪ੍ਰਥਾਏ ਉਚਾਰਿਆ, ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ ਇਤਰਸ ਅਮਿਓ ਚੁਆਈਐ, ਬਾਬਾ ਮਨ ਮਤ ਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ, ਅਹਿਨਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ ਗਹਿਆ, ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਭਇਆ, ਦਰ ਦਰਸ਼ਨ ਕਾ ਪ੍ਰੀਤਮ ਹੋਵੈ ਮੁਕਤ ਬੈਕੁੰਠੈ ਕਰੈ ਕਿਆ, ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮ ਨਹਾਰੈ, ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ। ਇਹਦੇ ਬੜੇ ਪਿਆਰੇ ਉਪਦੇਸ਼ ਨੇ, ਅਤੇ ਸਤਿਗੁਰੂ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਚਰਨੀ ਲੱਗ ਕੇ ਅਤੇ ਇਹ ਭਰਥਰੀ ਨੇ ਫਿਰ ਅਸਮਰੱਥਾ ਜਣਾਈ ਸੀ, ਅਤੇ ਆਪਣੇ ਗੁਰੂ ਗੋਰਖ ਦੀ ਦਿੱਤੀ ਸਿੱਖਿਆ ਸਿਖਾਇਆ ਯੋਗ ਇਹਨੇ ਸਾਰਾ ਆਪ ਹੀ ਨਿਸਫਲ ਦੱਸਿਆ ਸੀ ਕਿ ਮਹਾਰਾਜ ਕਿਸੇ ਕੰਮ ਨਹੀਂ ਆਇਆ ਉਸ ਸਮਾਂ ਜਿਹੜਾ ਸੀ ਉਹ ਲਾਇਆ ਹੋਇਆ। ਸੋ ਇਹ ਉਹ ਯੋਗ ਮਤ ਹੈ ਸਾਧ ਸੰਗਤ ਜੀ। ਕਈ ਵਾਰੀ ਪ੍ਰਸੰਗ ਫਿਰ ਬੜਾ ਲੰਬਾ ਹੋ ਜਾਂਦਾ ਹੈ, ਬੜੀਆਂ ਸੰਗਤਾਂ ਬੜੀ ਭਾਵਨਾ ਨਾਲ ਉਚੇਚੇ ਤੌਰ 'ਤੇ ਗੁਰੂ ਦਰਬਾਰ ਵਿੱਚ ਪਹੁੰਚਦੀਆਂ, ਅਤੇ ਕਈ ਵਾਰੀ ਸਮਾਂ ਵੀ ਥੋੜ੍ਹਾ ਜਿਹਾ ਸੈੱਟ ਕੀਤਾ ਹੁੰਦਾ, ਘਟਾਇਆ ਹੁੰਦਾ ਆ, ਅਤੇ ਕੋਈ ਕਈ ਵਾਰੀ ਪ੍ਰਸੰਗ ਬਹੁਤਾ ਗਾਂਹ ਨਹੀਂ ਤੁਰਦਾ, ਉਹ ਥੋੜ੍ਹੀ ਸਾਖੀ ਰਹਿ ਜਾਂਦੀ ਹੈ। ਇਸ ਵਾਸਤੇ ਇਹ ਯੋਗ ਮਤ ਦੇ ਬਾਰੇ ਆਪ ਜੀ ਨਾਲ ਕੁਝ ਬਚਨ ਸਾਂਝੇ ਕੀਤੇ ਹੈ, ਇਹ ਉਹ ਯੋਗ ਮਤ ਹੈ। ਔਰ ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹੁਣ ਸੁਮੇਰ ਪਰਬਤ ਦੇ ਉੱਪਰ ਨੂੰ ਜਾ ਰਹੇ ਨੇ, ਜਦੋਂ ਵੱਖ ਵੱਖ ਯੋਗੀ ਆਉਂਦੇ ਹੈ ਮਹਾਰਾਜ ਪਾਤਸ਼ਾਹ ਜੀ ਦੇ ਨਾਲ ਬਹਿਸ ਕਰਕੇ ਜਿੱਤਣ ਦੇ ਵਾਸਤੇ, ਅਤੇ ਨਿਰ ਉੱਤਰ ਹੋ ਕੇ ਜਾਂਦੇ ਨੇ। ਹੁਣ ਗਰੀਬ ਨਿਵਾਜ ਪਾਤਸ਼ਾਹ ਜੀ ਬੈਠੇ ਹੋਏ ਸੀ, ਤਿੰਨ ਘੜੀਆਂ ਗਰੀਬ ਨਿਵਾਜ ਪਾਤਸ਼ਾਹ ਜੀ ਨੂੰ ਬੈਠਿਆਂ ਹੋਇਆਂ ਆਨੰਦ ਦੇ ਵਿੱਚ ਬਤੀਤ ਹੋਈਆਂ। ਉੱਥੋਂ ਅੱਗੇ ਜੋ ਪ੍ਰਸੰਗ ਚੱਲ ਰਿਹਾ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਠ ਘੜੀ ਤੀਨ ਮੁਸਕਾਨੇ ਹੈ ਪ੍ਰਵੀਨ ਗੁਰ।
ਸਤਿਗੁਰੂ ਮਹਾਰਾਜ ਜੀ ਜਦੋਂ ਤਿੰਨ ਘੜੀਆਂ ਬੈਠਿਆਂ ਹੋ ਗਈਆਂ ਆਨੰਦ ਵਿੱਚ, ਤੇ ਅਚਨਚੇਤ ਮੁਸਕਰਾਏ। ਜਦੋਂ ਅਚਨਚੇਤ ਮੁਸਕਰਾਏ ਹਨ, ਤੇ ਨਾਲ ਦਿਆਂ ਸਿੱਖਾਂ ਨੇ ਭਾਈ ਬਾਲਾ ਮਰਦਾਨਾ ਜੀ ਨੇ
ਬੂਜੇ ਮਰਦਾਨਾ ਕੈਸੇ ਕਿਨੋ ਮੁਸਕਾਵਨੋ,
ਕਹਿੰਦੇ ਹੈ ਮਰਦਾਨਾ ਜੀ ਕਹਿੰਦੇ ਸਤਿਗੁਰੂ ਜੀ ਮੁਸਕਰਾਏ ਕਿਉਂ ਹੋ, ਕਿਰਪਾ ਕਰਕੇ ਦੱਸੋ ਜੀ।
ਪ੍ਰਭੂ ਬਹਿਨ ਕਹਿਓ ਜੋਗੀ ਆਪ ਤੋਂ ਹੇਲ ਹਯੋ।
ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਇੱਕ ਜੋਗੀ ਹੋਰ ਆ ਰਿਹਾ ਹੈ, ਸਤਿਗੁਰਾਂ ਨੂੰ ਅੰਤਰਜਾਮਤਾ ਨਾਲ ਪਤਾ ਲੱਗਾ, ਤੇ ਪਾਤਸ਼ਾਹ ਜੀ ਕਹਿੰਦੇ ਤਾਂ ਮੁਸਕਰਾਏ ਹਾਂ ਭਈ ਜੋਗੀ ਬਾਜ ਨਹੀਂ ਆਉਂਦੇ, ਹਟਦੇ ਨਹੀਂ ਹੈ, ਇੱਕ ਜੋਗੀ ਹੋਰ ਪਿੱਛੋਂ ਗੋਰਖਨਾਥ ਨੇ ਭੇਜਿਆ ਹੈ।
ਮਾਨ ਮਨ ਦਹਿਓ ਹੱਸੇ ਦੇਖ ਕਰ ਆਵਨੋ।
ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਜਿਨ੍ਹਾਂ ਜੋਗੀਆਂ ਦਾ ਜਿਹੜਾ ਮਨ ਹੈ ਹੰਕਾਰ ਨੇ ਸਾੜਿਆ ਹੋਇਆ ਹੈ, ਉਹ ਆ ਰਿਹਾ ਹੈ, ਉਹਨੂੰ ਦੇਖ ਕੇ ਅਸੀਂ ਹੱਸੇ ਹਾਂ ਤੇ ਮੁਸਕਰਾਏ ਹਾਂ।
ਭੇਜਤ ਚੜ੍ਹਤ ਕਰ ਗੋਰਖ ਜੋ ਹਮ ਪਰ।
ਪਾਤਸ਼ਾਹ ਨੇ ਕਿਹਾ ਜਿਹੜਾ ਗੋਰਖ ਹੈ ਚੜ੍ਹਾਈ ਕਰਾ ਕਰਾ ਕੇ ਆਪਣੇ ਚੇਲਿਆਂ ਨੂੰ ਸਾਡੇ ਉੱਤੇ ਭੇਜਦਾ ਹੈ।
ਮਤ ਸਾਰੇ ਔਰ ਤਰ ਹੋਏ ਨਾਲ ਜਾਵਨੋ।
ਈਰਖਾ ਬੜੀ ਹੈ ਪਾਤਸ਼ਾਹ ਨੇ ਕਿਹਾ ਇਹਨਾਂ ਦੇ ਹਿਰਦੇ ਵਿੱਚ, ਪਰ ਸ਼ਰਮਿੰਦੇ ਨਹੀਂ ਹੁੰਦੇ ਤੇ ਪਿੱਛੇ ਨਹੀਂ ਹਟਦੇ, ਖਤਮ ਨਹੀਂ ਹੁੰਦੇ।
ਕਹੇ ਮਰਦਾਨਾ ਜਾਂ ਕੁਮਾਰੋਂ ਚੜ੍ਹੇ ਗਾਟੇ ਕਰ।
ਅੱਗੇ ਬਚਨ ਆ ਰਹੇ ਹੈ ਵੀ ਭਾਈ ਮਰਦਾਨਾ ਜੀ ਨੇ ਆਪਣੀ ਫਿਰ ਠੇਠ ਬੋਲੀ ਦੇ ਨਾਲ, ਕਿਉਂਕਿ ਮਰਦਾਨਾ ਵੀ ਪੰਜਾਬ ਦਾ ਜੰਮਪਲ ਸੀਗਾ, ਉਹਨੇ ਬਚਨ ਫਿਰ ਬੜੇ ਸਿੱਧੇ ਸਾਦੇ ਵਰਤੇ। ਕਹਿੰਦਾ ਮਹਾਰਾਜ ਗਿੱਟਿਆਂ ਤੋਂ ਫੜ ਕੇ ਨਾ ਇਹਨੂੰ ਪਟਕਾ ਕੇ ਮਾਰੋ, ਇਹ ਜਿਹੜਾ ਹੁਣ ਜੋਗੀ ਆ ਰਿਹਾ ਹੈ।
ਨੈਣ ਮੋਕੋ ਕੀ ਜੈਨੇ ਜੇ ਆਸੇ ਅਲਮ ਨੂੰ।
ਤੇ ਮਰਦਾਨਾ ਜੀ ਕਹਿੰਦੇ ਨਹੀਂ ਤਾਂ ਫਿਰ ਮੈਨੂੰ ਆਗਿਆ ਦਿਓ ਮਹਾਰਾਜ ਪਾਤਸ਼ਾਹ ਜੀ, ਮੈਂ ਇਹਦਾ ਇੰਤਜ਼ਾਮ ਤੇ ਇਲਾਜ ਕਰਾਂ ਜਿਹੜਾ ਜੋਗੀ ਹੁਣ ਆ ਰਿਹਾ ਤੁਹਾਡੇ ਵੱਲ।
ਲੈਣ ਦੇਣ ਇਨ ਕੋ ਨਹੀਂ ਆਪ ਤਰੋਸ ਬਢਾਏ।
ਮਰਦਾਨਾ ਜੀ ਨੂੰ ਇਤਰਾਜ਼ ਬਹੁਤ ਆ ਰਿਹਾ ਤੇ ਇਹ ਬਚਨ ਕਾਫੀ ਸਾਰੇ ਉਹਨਾਂ ਨੇ ਕੀਤੇ। ਮਰਦਾਨਾ ਜੀ ਕਹਿੰਦੇ ਇਹਨਾਂ ਨਾਲ ਮਹਾਰਾਜ ਨਾ ਸਾਡਾ ਕੋਈ ਲੈਣ ਨਾ ਦੇਣ, ਤੇ ਮਹਾਰਾਜ ਪਾਤਸ਼ਾਹ ਜੀ ਇਹ ਸਾਡੇ ਤੇ ਕ੍ਰੋਧੀ ਹੋ ਕੇ ਕਾਹਦੇ ਵਾਸਤੇ ਆਉਂਦੇ ਹਨ।
ਇੱਕ ਕੋ ਜਬ ਹੀ ਮਾਰ ਹਾਂ ਸਭ ਹੀ ਕੋ ਮਤ ਆਏ।
ਮਰਦਾਨਾ ਜੀ ਕਹਿੰਦੇ ਜਦੋਂ ਮੈਂ ਇੱਕ ਨੂੰ ਮਹਾਰਾਜ ਪਟਕਾ ਕੇ ਮਾਰਾਂਗਾ ਨਾ, ਸਭ ਹੀ ਕੋ ਮਤ ਆਏ, ਸਾਰਿਆਂ ਨੂੰ ਪਤਾ ਲੱਗ ਜਾਏਗਾ, ਤੁਸੀਂ ਮੈਨੂੰ ਆਗਿਆ ਦਿਓ, ਮੈਂ ਇਹਨਾਂ ਦਾ ਇਲਾਜ ਕਰਦਾ ਹਾਂ।
ਗੁਰੂ ਗਰਭ ਗਵਾਰ ਗੁਣਹਿਨ ਆਪ ਸਮਾਨ ਕੋ।
ਮਰਦਾਨਾ ਜੀ ਕਹਿ ਰਹੇ ਮਹਾਰਾਜ ਇੰਨਾ ਹੰਕਾਰ ਇਹਨਾਂ ਨੂੰ ਕਿ ਇਹ ਆਪਣੇ ਬਰਾਬਰ ਵੀ ਕਿਸੇ ਨੂੰ ਨਹੀਂ ਸਮਝਦੇ, ਆਪਣੇ ਤੋਂ ਵੱਡਾ ਤਾਂ ਸਮਝਣਾ ਦੂਰ ਦੀ ਗੱਲ ਹੈ।
ਜੈ ਸਗਲ ਬਿਦਾਰ ਬਹੁਰ ਨਾ ਬਹਿਨ ਬਖਾਨ ਕੋ।
ਮਹਾਰਾਜ ਇਹਨਾਂ ਦੇ ਫਿਰ ਇਸ ਤਰੀਕੇ ਨਾਲ ਇਲਾਜ ਕਰਕੇ ਸਾਰਿਆਂ ਨੂੰ ਬਿਦਾਰ ਦਈਏ। ਬਿਦਾਰ ਹੁੰਦਾ ਜਦੋਂ ਖਲਾਰ ਦਈਦਾ, ਕਿਸੇ ਨੂੰ ਦੂਰ ਦੂਰ ਭਜਾ ਦਈਦਾ, ਤੇ ਮਹਾਰਾਜ ਦੁਬਾਰਾ ਨਹੀਂ ਫਿਰ ਇਹ ਕੋਈ ਗੱਲ ਕਰਨਗੇ।
ਬਿਤ ਸ੍ਰੀ ਗੁਰੂ ਅਲਾਈ ਨਹ ਹੱਥ ਕੀ ਲੜਾਈ ਇਹ।
ਮਹਾਰਾਜ ਪਾਤਸ਼ਾਹ ਨੇ ਫਰਮਾਇਆ ਮਰਦਾਨਿਆ ਇੱਥੇ ਹੱਥ ਦੀ ਲੜਾਈ ਨਹੀਂ ਹੈ।
ਬੈਨ ਚਤੁਰਾਈ ਕਰੇ ਬਾਦ ਸਿਧਿਆ ਵਈ।
ਇੱਥੇ ਤਾਂ ਲਫਜ਼ਾਂ ਦੀ ਚਤੁਰਾਈ ਹੈ, ਬੈਨ ਚਤੁਰਾਈ ਹੈ, ਤੇ ਇਹ ਹੱਥ ਦੀ ਇੱਥੇ ਲੜਾਈ ਨਹੀਂ ਹੈ। ਮਹਾਰਾਜ ਪਾਤਸ਼ਾਹ ਜੀ ਨੇ ਫਰਮਾਇਆ ਇਸ ਕਰਕੇ ਇਹ ਤਾਂ ਬੋਲ ਚਾਲ ਦੇ ਵਿੱਚ ਹੀ ਸਾਡੇ ਨਾਲ ਬਾਤ ਕਰਦੇ ਨੇ ਤੇ ਬਹਿਸਮ ਬਾਸਾ ਕਰਦੇ ਹਨ।
ਬੋਲ ਤਾਂ ਪੜਾ ਸੋ ਪਰ ਆਵਾ ਤਬ ਜੋਗੀ ਸੋ।
ਜਦੋਂ ਮਰਦਾਨਾ ਸਾਹਿਬ ਤੇ ਸਤਿਗੁਰੂ ਜੀ ਆਪਸ ਵਿੱਚ ਬਚਨ ਕਰ ਰਹੇ ਸੀ ਤੇ ਉਹ ਜੋਗੀ ਓਨੀ ਦੇਰ ਨੂੰ ਆ ਗਿਆ ਹੈ।
ਨਾਮ ਹੈ ਕਨੀਫਾ ਐਸੇ ਵਾਕ ਕੋ ਅਲਾਵੇ।
ਇਸ ਜੋਗੀ ਦਾ ਨਾਮ ਕਨੀਫਾ ਸੀਗਾ ਤੇ ਇਹ ਆਉਂਦਿਆਂ ਹੀ ਕਹਿੰਦਾ ਹੈ
ਅੱਗੇ ਇਹ ਆਏ ਕਹਿੰਦਾ ਪੂਰਬ ਹੀ ਆਏ ਤੁਮ।
ਆਉਂਦਿਆਂ ਹੀ ਸਵਾਲ ਕੀਤਾ, ਕਹਿੰਦਾ ਪਹਿਲਾਂ ਵੀ ਕਦੇ ਸੁਮੇਰ ਪਰਬਤ ਤੇ ਆਏ ਸੀ ਜਾਂ ਪਹਿਲੀ ਵਾਰ ਹੀ ਹੁਣ ਆਏ ਹੋ ਤੁਸੀਂ?
ਚੱਲ ਕਰ ਜਾਵੇ
ਤੇ ਕਿੱਥੋਂ ਕ ਤੱਕ ਤੁਸੀਂ ਜਿਹੜਾ ਹੈ ਉਹ ਹੋਰ ਅੱਗੇ ਚੱਲ ਕੇ ਜਾਣਾ ਹੈ, ਇਹ ਪੁੱਛਿਆ ਹੈ ਉਹਨੇ, ਸਵਾਲ ਕੀਤੇ ਹਨ।
ਨਾਮ ਤੇਰੋ ਖੋਵ ਮਾਨ ਜੋ ਕਨੇਰੋ ਕਿਨੋ।
ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿੰਦਾ ਹੈ ਕਿ ਤੁਹਾਡਾ ਨਾਂ ਕੀ ਹੈ, ਤੇ ਫਿਰ ਕਹਿੰਦਾ ਹੈ ਇਸ ਪ੍ਰਕਾਰ ਤੁਸੀਂ ਮੈਨੂੰ ਦੱਸੋ ਆਪਣਾ ਨਾਮ, ਤੇ ਤੁਹਾਡਾ ਜਿਹੜਾ ਹੈ ਨਾ ਮਾਣ ਜਿਹੜਾ ਹੈ ਉਹ ਮੈਂ ਹਟਾ ਦਿਆਂਗਾ। ਤੇ ਅੱਗੇ ਕਹਿੰਦਾ ਹੈ ਕਿ ਲੀਜੈ ਉਪਦੇਸ਼ ਮੇਰੋ, ਕਹਿੰਦਾ ਮੇਰਾ ਉਪਦੇਸ਼ ਲੈ ਲਵੋ।
ਇੱਕੋ ਹਾਂ ਸੁਣਾਵੇ,
ਕਹਿੰਦਾ ਮੈਂ ਚੰਗੀ ਗੱਲ ਤੁਹਾਨੂੰ ਦੱਸਦਾ ਹਾਂ ਤੁਹਾਡੇ ਫਾਇਦੇ ਦੀ। ਕਨੀਫਾ ਜੋਗੀ ਕਹਿੰਦਾ ਹੈ ਸਤਿਗੁਰੂ ਨੇ ਫਰਮਾਇਆ, ਮਹਾਰਾਜ ਕਹਿੰਦੇ ਕਿਉਂ ਅੱਗੇ ਕਿਉਂ ਨੀ ਅਸੀਂ ਆਏ? ਅੱਗੇ ਬੜੀ ਵਾਰੀ ਆਏ ਹੈ, ਸਾਰੀ ਧਰਤੀ ਦੀ ਯਾਤਰਾ ਕੀਤੀ ਹੈ ਤੇ ਅੱਗੇ ਵੀ ਬੜੀ ਵਾਰੀ ਆਏ ਹਾਂ।
ਦੇਖੇ ਬਿਨਾਂ ਸੁਣੇ ਕਹੋ ਕੋ ਐਸੇ ਚੱਲ ਜਾਤ ਹੈ।
ਮਹਾਰਾਜ ਕਹਿੰਦੇ ਦੇਖੇ ਸੁਣੇ ਤੋਂ ਬਿਨਾਂ, ਪਰਖੇ ਥਾਂ ਤੋਂ ਬਿਨਾਂ ਕਿੱਦਾਂ ਕੋਈ ਆਪਣੇ ਆਪ ਚੱਲਿਆ ਜਾਂਦਾ ਹੈ? ਇਸ ਵਾਸਤੇ ਅਸੀਂ ਸਭ ਭੰਗੋਲਕ ਨਕਸ਼ਾ ਜਿਹੜਾ ਉਹ ਜਾਣਦੇ ਹਾਂ।
ਨਾਨਕ ਹੈ ਨਾਮ ਉਪਦੇਸ਼ ਕਾ ਮਹਾਨ ਜੋ।
ਪਾਤਸ਼ਾਹ ਨੇ ਕਿਹਾ ਵੀ ਜਿਹੜੇ ਤੂੰ ਦੂਜੇ ਸਵਾਲ ਕੀਤੇ ਹੈ ਉਹਨਾਂ ਦੇ ਉੱਤਰ ਸੁਣ ਕੇ ਸਾਡਾ ਨਾਮ ਹੈ ਨਾਨਕ ਤੇ ਉਪਦੇਸ਼ ਜਿਹੜਾ ਹੈ ਇਸ ਪ੍ਰਕਾਰ ਤੂੰ ਕਿਹੜਾ ਉਪਦੇਸ਼ ਕਹਿੰਦਾ ਹੈ ਵੀ ਮੈਂ ਮੇਰਾ ਲੈ ਲਓ? ਮਹਾਰਾਜ ਕਹਿੰਦੇ ਦੱਸਣਾ ਕਰ, ਜੇ ਤੇਰਾ ਉਪਦੇਸ਼ ਕਿਸੇ ਦੇ ਮਾਣ ਹੰਕਾਰ ਨੂੰ ਹਉਮੈ ਨੂੰ ਖਤਮ ਕਰ ਸਕਦਾ ਹੈ ਤੇ ਫਿਰ ਦੱਸਣਾ ਕਰ ਉਹ ਕਿਹੜਾ ਉਪਦੇਸ਼ ਹੈ।
ਉਹ ਕਹੋ ਆਨ ਕਰ ਐਸੇ ਬਰ ਰਾਤ ਹੈ।
ਮਹਾਰਾਜ ਕਹਿੰਦੇ ਵੈਸੇ ਹੀ ਬਰ ਰਾਤ ਹੈ, ਬਰ ਰਾਤ ਹੁੰਦਾ ਬਕੜ ਬਕੜ ਕਰਨਾ। ਮਹਾਰਾਜ ਕਹਿੰਦੇ ਵੈਸੇ ਹੀ ਬਕੜ ਬਕੜ ਕਰੀ ਜਾਂਦੇ, ਜੇ ਕਿਹੜਾ ਉਪਦੇਸ਼ ਕਹਿੰਦੇ ਜੇ ਵੀ ਸਾਡਾ ਲੈ ਲਓ, ਆ ਤੂੰ ਆਇਆ ਤੂੰ ਦੱਸ ਹੀ ਦੇ ਵੀ ਕਿਹੜਾ ਉਪਦੇਸ਼ ਹੈ ਤੁਹਾਡਾ।
ਦੇਖ ਬੇ ਨਿਰੰਜਨ ਕੀ ਚਾਹੇ ਔਰ ਲਾਗੀ ਮੋਕੋ।
ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਸਾਡੇ ਮਨ ਦੀ ਕੋਈ ਹੋਰ ਚਾਹਨਾ ਨਹੀਂ, ਇੱਕ ਅਕਾਲ ਪੁਰਖ ਪਰਮੇਸ਼ਰ ਦੇ ਦਰਸ਼ਨਾਂ ਦੀ ਹਿਰਦੇ ਵਿੱਚ ਚਾਹਨਾ ਲੱਗੀ ਹੋਈ ਹੈ।
ਤਾਹੀਂ ਕੇ ਤਖਤ ਬਿਨ ਮਨ ਨਾ ਠਹਿਰਾਤ ਹੈ।
ਉਹਦੇ ਤਖਤ ਸਿੰਘਾਸਣ ਤੋਂ ਬਿਨਾਂ ਜਿਹੜਾ ਕੋਈ ਬਾਕੀ ਗਿਆਨ ਹੈ ਸਾਡਾ ਉਹਦੇ ਤੇ ਮਨ ਨਹੀਂ ਠਹਿਰਦਾ ਹੈ।
ਕੈਸੇ ਮਤ ਤੋਹੇ ਕਹਿਣ ਦੀਜੇ ਸਭ ਪਾਸ ਮੋਹੇ।
ਪਾਤਸ਼ਾਹ ਨੇ ਕਿਹਾ ਕਨੀਫਾ ਜੋਗੀ ਕਿਹੜਾ ਹੈ ਦੱਸ ਹੁਣ ਤੇਰਾ ਮਤ, ਤੇ ਉਹ ਸਾਰਾ ਸਾਡੇ ਤਾਂ ਹੀ ਦੱਸ ਦੇਣਾ ਕਰ।
ਹੁਣ ਕਹਿ ਕਨੀਫਾ ਤਬ ਬਚਨ ਕਹਾਤ ਹੈ।
ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਤੇ ਕਨੀਫਾ ਦੱਸਣ ਲੱਗਾ ਹੈ ਜੋਗੀ।
ਕਾਨ ਕੋਸ਼ ਦਾਵੋ ਮੁੰਦਰਾ ਫਟਕ ਬਣਾਵੋ।
ਇਹ ਦੱਸਦਾ ਹੈ ਕਹਿੰਦਾ ਭਈ ਕੰਨ ਪੜਵਾ ਲਓ, ਉਹਦੇ ਵਿੱਚ ਜਿਹੜੀਆਂ ਫਟਕ ਦੀਆਂ ਕੱਚ ਦੀਆਂ ਬਲੌਰ ਦੀਆਂ ਮੁੰਦਰਾਂ ਜਿਹੜੀਆਂ ਉਹ ਪਵਾ ਲਵੋ।
ਚਿੰਤਾ ਗਲ ਪਾਵੋ ਜੋਗਰੀ ਸਭ ਲੀਜੀਏ।
ਗਲ ਦੇ ਵਿੱਚ ਟਾਕੀਆਂ ਦਾ ਬਣਿਆ ਹੋਇਆ ਜਿਹੜਾ ਪੁਸ਼ਾਕਾ ਹੁੰਦਾ ਉਹਨੂੰ ਖਿੰਥਾ ਕਹਿੰਦੇ ਹੈ, ਟੁਕੜਿਆਂ ਦਾ ਬਣਿਆ ਹੋਇਆ ਜਿਹੜਾ ਹੋਵੇ, ਉਹ ਕਹਿੰਦਾ ਗਲ ਦੇ ਵਿੱਚ ਜਿਹੜੀ ਉਹ ਖਿੰਥਾ ਪਾ ਲਵੋ ਤੇ ਇਸ ਤਰ੍ਹਾਂ ਯੋਗ ਧਾਰਨ ਕਰ ਲਵੋ।
ਸ਼ਗਨ ਆਈਏ ਨੇ ਜੋ ਮਤ ਦੂਰ ਕਹੀਏ,
ਆ ਜਿਹੜਾ ਆਪਣਾ ਤੁਹਾਡਾ ਮਤ ਹੈ ਕਹਿੰਦਾ ਛੱਡ ਦਿਓ ਤੇ ਸਿੱਧਨ ਮੈਂ ਆਈਏ, ਸਿੱਧਾਂ ਦੇ ਵਿੱਚ ਆ ਜਾਵੋ ਤੇ ਰਲ ਜੋ, ਸਿੱਧ ਅਖਵਾਉਣ ਲੱਗ ਜਾਵੋ।
ਭੀਖ ਮਾਂਗ ਮਾਂਗ ਖਾਈਏ ਤਨ ਪਸਮ ਲਗੇ ਜੀਏ,
ਇਹੋ ਜੇ ਸਾਧ ਸੰਗਤ ਜੀ ਸੰਸਾਰ ਤੇ ਮਤ ਚੱਲ ਰਹੇ ਸਨ। ਉਹ ਦੱਸ ਰਿਹਾ ਕਹਿੰਦਾ ਭੀਖ ਮਾਂਗ ਮਾਂਗ ਖਾਈਏ, ਮੰਗ ਕੇ ਭੀਖ ਤੇ ਫੇਰ ਹੀ ਖਾਣਾ ਹੈ। ਕਹਿੰਦਾ ਵੀ ਇਹੀ ਫਿਰ ਜਿਹੜਾ ਉਹ ਪੂਰਾ ਜਿਹੜਾ ਹੁੰਦਾ ਉਹ ਜੋਗੀ ਹੁੰਦਾ। ਨਵੇਂ ਖੰਡ ਕੀ ਪ੍ਰਿਥਵੀ ਮੰਗ ਹੈ ਸੋ ਜੋਗੀ ਜੱਗ ਸਾਰਾ, ਇਹਨਾਂ ਦੇ ਵਿੱਚ ਉਸੇ ਜੋਗੀ ਨੂੰ ਵੱਡਾ ਜੋਗੀ ਮੰਨਿਆ ਜਾਂਦਾ ਜਿਹੜਾ ਬਹੁਤੇ ਇਲਾਕੇ ਚੋਂ ਭਿਖਿਆ ਮੰਗ ਕੇ ਜਿਹੜਾ ਉਹ ਆਵੇ। ਸਾਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ, ਘਰ ਬਾਹਰ ਹੀ ਹੋਏ ਵਰਤਿਆ, ਘਰ ਬਾਹਰ ਹੀ ਸਿੱਖ ਪੈਰੀ ਪਾਇਆ। ਸਾਡਾ ਸਤਿਗੁਰੂ ਆਪ ਘਰ ਬਾਹਰ ਵਾਲਾ ਬਣ ਕੇ ਹੀ ਮਨੁੱਖਤਾ ਦਾ ਉਧਾਰ ਕਰ ਗਿਆ, ਉਹਨਾਂ ਦੇ ਧਰਮ ਸੁਪਤਨੀ ਹਨ। ਅੱਠਵੇਂ ਪਾਤਸ਼ਾਹ ਜੀ ਤੋਂ ਬਿਨਾਂ ਸਾਡੇ ਸਾਰੇ ਸਤਿਗੁਰੂ ਮਹਾਰਾਜ ਪਾਤਸ਼ਾਹ ਗ੍ਰਿਸਤੀ ਨੇ, ਉਹਨਾਂ ਦੇ ਬੱਚੇ ਵੀ ਹਨ, ਮਹਾਰਾਜ ਕਿਰਤ ਵੀ ਕਰਦੇ ਰਹੇ ਹੈ, ਔਰ ਸਿੱਖ ਨੂੰ ਵੀ ਉਸ ਤਰ੍ਹਾਂ ਦਾ ਹੀ ਬਣਾ ਕੇ ਬਾਲ ਬੱਚੇਦਾਰ ਪਰਿਵਾਰ ਵਾਲਾ ਅਤੇ ਆਪਣੇ ਚਰਨੀ ਲਾਇਆ ਹੈ ਸੱਚੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ। ਹੁਣ ਇਹ ਕਹਿ ਰਹੇ ਨੇ ਕਿ ਜਿਹੜਾ ਭੀਖ ਮੰਗ ਮੰਗ ਕੇ ਖਾਵੇ ਉਹੀ ਜਿਹੜਾ ਪੂਰਨ ਜੋਗੀ ਹੈ, ਅਤੇ ਸਤਿਗੁਰੂ ਮਹਾਰਾਜ ਨੇ ਇਸ ਤਰ੍ਹਾਂ ਦਾ ਸਿੱਖ ਸਜਾਇਆ ਹੈ ਜਿਹੜਾ ਆਪਣੇ ਹੱਥੋਂ ਦਾਨ ਪੁੰਨ ਕਰਦਾ ਹੀ ਰਹਿੰਦਾ ਹੈ, ਦਸਵੰਧ ਕੱਢਦਾ ਹੀ ਰਹਿੰਦਾ ਹੈ, ਜਿੱਥੇ ਦੁਨੀਆਂ ਬਿਪਤਾ 'ਚ ਫਸੀ ਨਜ਼ਰ ਆਉਂਦੀ ਹੈ। ਗੁਰੂ ਦਾ ਸਿੱਖ ਆਪਣੇ ਕੰਮ ਰੋਕ ਕੇ ਆਪਣੀ ਜੌਬ ਤੋਂ ਛੁੱਟੀਆਂ ਲੈ ਕੇ ਆਪਣੀ ਰੱਖੀ ਮਾਇਆ ਲੈ ਕੇ ਜਾ ਪਹੁੰਚਦਾ ਹੈ। ਗੁਰੂ ਨਾਨਕ ਦੇ ਸਿੱਖ ਕੋਲੋਂ ਕੋਈ ਦੁਖੀ ਜਿਹੜਾ ਉਹ ਜਰਿਆ ਹੀ ਨਹੀਂ ਜਾਂਦਾ, ਭੁੱਖਾ ਅਤੇ ਨੰਗਾ ਜਿਹੜਾ ਉਹ ਤਾਂ ਗੁਰੂ ਨਾਨਕ ਸਾਹਿਬ ਦੇ ਸਿੱਖ ਦੇ ਕੋਲੋਂ ਜਰਿਆ ਹੀ ਨਹੀਂ ਜਾਂਦਾ। ਐਸਾ ਪੰਥ ਮਹਾਰਾਜ ਪਾਤਸ਼ਾਹ ਜੀ ਨੇ ਸਜਾਇਆ ਹੈ।
ਤਨ ਭਸਮ ਲਗੇ ਜੀਐ,
ਇਹ ਕਹਿੰਦਾ ਵੀ ਨਾਲੇ ਮੰਗ ਕੇ ਖਾਓ ਤੇ ਨਾਲੇ ਸਰੀਰ ਤੇ ਭਸਮ ਮਲ ਲਵੋ।
ਜਰਾ ਦੁੱਖ ਜਾਏ ਪੋਹੇ ਕਾਲ ਨਾ ਆਏ ਤੋਹੇ,
ਕਹਿੰਦਾ ਇਹੋ ਜਿਹੀਆਂ ਜੁਗਤੀਆਂ ਅਸੀਂ ਸਿਖਾਵਾਂਗੇ ਜਿਹਦੇ ਨਾਲ ਕਹਿੰਦਾ ਹੈ ਬੁਢਾਪੇ ਦਾ ਦੁੱਖ ਜਿਹੜਾ ਉਹ ਤੁਹਾਡਾ ਚਲਿਆ ਜਾਏਗਾ। ਇਸ ਪ੍ਰਕਾਰ ਕਹਿੰਦਾ ਕਿ ਜਰਾ ਦੁੱਖ ਜਾਏ ਕਾਲ ਨਹਿ ਆਏ, ਤੇ ਜਿਹੜਾ ਕਾਲ ਹੈ ਉਹ ਵੀ ਜਿਹੜਾ ਕਹਿੰਦਾ ਇਹ ਨੇੜੇ ਨਹੀਂ ਆਵੇਗਾ।
ਨਾਮ ਪ੍ਰਗਟਾਏ ਜਾਗੇ ਐਸੀ ਵਿਧ ਕੀਜੀਏ,
ਇਸ ਲਈ ਕਹਿੰਦਾ ਤੁਸੀਂ ਸਿੱਧ ਬਣ ਕੇ ਜਗਤ ਵਿੱਚ ਆਪਣਾ ਨਾਮ ਜਿਹੜਾ ਹੈ ਉਹ ਪ੍ਰਗਟ ਕਰ ਲਵੋਗੇ, ਇਸ ਤਰ੍ਹਾਂ ਦੀ ਵਿਧੀ ਹੈ ਉਹ ਕਹਿੰਦਾ ਧਾਰਨ ਕਰੋ ਸਾਡੇ ਗੁਰੂ ਗੋਰਖ ਦੇ ਪਾਸ ਆ ਕੇ।
ਜੀ ਮੈਂ ਵਿਚਾਰ ਕਰ ਲਈ ਜਮਤ ਧਾਰ ਬਾਰ,
ਕਹਿੰਦਾ ਸਲਾਹ ਕਰ ਲਵੋ ਆਪਣੇ ਮਨ ਦੇ ਵਿੱਚ, ਤੇ ਇਸ ਪ੍ਰਕਾਰ ਜਿਹੜਾ ਇਹ ਬਰ ਮਤ ਹੈ ਨਾ ਸ੍ਰੇਸ਼ਟ ਮਤ ਹੈ, ਕਹਿੰਦਾ ਇਹ ਤੁਸੀਂ ਧਾਰਨ ਕਰ ਲਓ ਸਾਡੀ ਗੱਲ ਮੰਨ ਕੇ।
ਅਮਰ ਜਸ ਸੁਧਾ ਕਿਉਂ ਨਾ ਪੀਜੀਏ,
ਕਹਿੰਦਾ ਅਮਰ ਹੋ ਕੇ ਉਮਰਾਂ ਵਧਾ ਕੇ ਤੇ ਇਸ ਪ੍ਰਕਾਰ ਜਿਹੜਾ ਇਸ ਪ੍ਰਕਾਰ ਯੋਗ ਦੀ ਸਾਧਨਾ ਦੇ ਦੁਆਰਾ ਤਾਲੂ ਦੇ ਵਿੱਚੋਂ ਰਸ ਸਿਮਦਾ ਹੈ, ਕਹਿੰਦਾ ਉਹ ਜਿਹੜਾ ਸੁਧਾ ਰਸ ਹੈ ਉਹ ਕਿਉਂ ਨੀ ਪੀਂਦੇ, ਕਿਉਂ ਨੀ ਸਾਡੇ ਗੁਰੂ ਨੂੰ ਆ ਕੇ ਧਾਰਨ ਕਰਦੇ।
ਉਹ ਮਾਨ ਚੀਰ ਕਾਨ ਮੁੰਦਰਾ ਹੈ ਗਰੀਬੀ ਗਿਆ,
ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਇਹ ਕਨੀਫਾ ਜੋਗੀ ਸੁਣਨਾ ਕਰ, ਤੁਹਾਡੇ ਅੰਦਰੋਂ ਜਿਹੜਾ ਮੋਹ ਤੇ ਮਾਨ ਹੈ ਉਹਨਾਂ ਨੂੰ ਆਪਣੇ ਕੰਨ ਸਮਝ ਲਵੋ ਤੇ ਉਹਨਾਂ ਦੋਨਾਂ ਨੂੰ ਚੀਰ ਦਿਓ, ਉਹਨਾਂ ਨੂੰ ਚੀਰ ਕੇ ਤੇ ਜਿਹੜਾ ਮਾਨ ਹੈ ਨਾ ਮਾਨ ਰੂਪ ਜਿਹੜਾ ਕੰਨ ਹੈ ਉਹਨੂੰ ਚੀਰ ਕੇ ਤੇ ਉਹਦੇ ਵਿੱਚ ਗਰੀਬੀ ਨਾਮ ਦੀ ਜਿਹੜੀ ਹੈ ਨਿਮਰਤਾ ਨਾਮ ਦੀ ਮੁੰਦਰਾ ਪਾ ਲਓ, ਤੇ ਜਿਹੜਾ ਇਸ ਪ੍ਰਕਾਰ ਮੋਹ ਹੈ ਉਹਨੂੰ ਚੀਰ ਕੇ ਤੇ ਉਹਦੇ ਵਿੱਚ ਗਿਆਨ ਨਾਮ ਦੀ ਮੁੰਦਰਾ ਜਿਹੜੀ ਹੈ ਉਹ ਪਾ ਲਓ।
ਧਿਆਨ ਕੇ ਸਰੀਰ ਖਿੰਥਾ ਸਦਾ ਜੋ ਅਨਾਸ਼ ਹੈ,
ਸਤਿਗੁਰੂ ਪਾਤਸ਼ਾਹ ਨੇ ਫਰਮਾਇਆ ਕਿ ਜਿਹੜੀ ਖਿੰਥਾ ਦੀ ਤੂੰ ਗੱਲ ਕਰਦਾ ਹੈ ਉਹ ਹੈ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਜੋੜਨਾ। ਧਿਆਨ ਜੋੜਨ ਰੂਪ ਜਿਹੜੀ ਖਿੰਥਾ ਹੈ ਉਹ ਗਲ ਦੇ ਵਿੱਚ ਪਾ ਲਵੋ ਜਿਹੜੀ ਸਦਾ ਹੀ ਨਾਸ਼ ਤੋਂ ਰਹਿਤ ਹੈ।
ਸੰਤੋਖ ਭੀਖ ਲੀਨੀ ਸੁਣ ਮੰਡਲ ਕੇ,
ਸਤਿਗੁਰੂ ਪਾਤਸ਼ਾਹ ਨੇ ਫਰਮਾਇਆ ਜਿਹੜੀ ਭਸਮ ਦੀ ਤੂੰ ਗੱਲ ਕਰਦਾ ਹੈ ਉਹ ਹੈ ਸੰਤੋਖ ਰੱਖਣਾ। ਸੰਤੋਖ ਰੱਖਿਆ ਹੋਵੇ ਤੇ ਭਸਮ ਦੀ ਲੋੜ ਕੋਈ ਨਹੀਂ। ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਜਿਹੜੀ ਭੀਖ ਮੰਗਣ ਦੀ ਗੱਲ ਕਰਦਾ ਉਹ ਹੈ ਸੁਨ ਮੰਡਲ ਦੇ ਵਿੱਚ, ਜਦੋਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਮਾਧੀ ਜੋੜੀ ਦੀ ਹੈ ਬਿਰਤੀ ਜੋੜੀ ਦੀ ਹੈ, ਅਸੀਂ ਉਸ ਪਰਮਾਤਮਾ ਦੇ ਕੋਲੋਂ ਉਹਦੀ ਦਇਆ ਦ੍ਰਿਸ਼ਟੀ ਦੀ ਭਿਖਿਆ ਮੰਗਦੇ ਹਾਂ।
ਨਾਮ ਲੈ ਬਲਾਗੀ ਜਾ ਮੈਂ ਦੇਖਿਓ ਸੁਖ ਰਾਸ ਹੈ,
ਤੇ ਸਤਿਗੁਰੂ ਪਾਤਸ਼ਾਹ ਨੇ ਫਰਮਾਇਆ ਕਿ ਸੁਨ ਮੰਡਲ ਵਿੱਚ ਬਿਰਤੀ ਟਿਕਾ ਕੇ ਜਦੋਂ ਨਾਮ ਦੇ ਵਿੱਚ ਲਿਵ ਲੱਗ ਜਾਂਦੀ ਹੈ ਤੇ ਦੇਖਿਓ ਸੁਖ ਰਾਸ ਹੈ, ਉੱਥੇ ਫਿਰ ਅਸੀਂ ਬਹੁਤ ਵੱਡੀ ਸੁਖਾਂ ਦੀ ਰਾਸ ਜਿਹੜੀ ਹੈ ਉਹ ਦੇਖੀ ਹੈ। ਸਾਧ ਸੰਗਤ ਜੀ, ਸਤਿਕਾਰਯੋਗ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ, ਦਾਸ ਤੋਂ ਪਿੱਛੋਂ ਉਹਨਾਂ ਨੇ ਹਾਜ਼ਰੀਆਂ ਭਰਨੀਆਂ ਨੇ। ਸਨਮਾਨਯੋਗ ਬਾਬਾ ਜੀ ਅੱਜ ਅਖੀਰਲੇ ਦੀਵਾਨ ਵਿੱਚ ਹਾਜ਼ਰੀਆਂ ਭਰਨਗੇ, ਸੰਗਤਾਂ ਦੇ ਵਿੱਚ ਸ਼ਿਸ਼ੋਭਿਤ ਹਨ। ਔਰ 7 ਵਜੇ ਤੱਕ ਆਹ ਕਥਾ ਇਤਿਹਾਸ ਦੀ ਸਰਵਣ ਕਰੀਏ, ਲਾਹਾ ਲਈਏ ਜੀ।
ਕਾਲ ਹੈ ਪਲਾਇਓ ਗੋਰ ਸ਼ਬਦ ਕਮਾਇਓ।
ਪਾਤਸ਼ਾਹ ਨੇ ਫਰਮਾਇਆ ਕਿ ਜਿਹੜਾ ਕਾਲ ਤੂੰ ਗੱਲ ਕਰਦਾ ਵੀ ਯੋਗ ਮਤ ਧਾਰਨ ਕਰਨ ਨਾਲ ਕਾਲ ਨੇੜੇ ਨਹੀਂ ਆਉਂਦਾ। ਪਾਤਸ਼ਾਹ ਜੀ ਨੇ ਫਰਮਾਇਆ ਕਿ ਅਸਾਂ ਜਿਹੜਾ ਗੁਰੂ ਦਾ ਸ਼ਬਦ ਕਮਾਇਆ ਹੈ ਉਹਦੇ ਦੁਆਰਾ ਜਿਹੜਾ ਕਾਲ ਹੈ ਉਹ ਜਿਹੜਾ ਉਹ ਫਿਰ ਦੂਰ ਹੁੰਦਾ ਹੈ, ਮੌਤ ਦਾ ਡਰ ਦੂਰ ਹੋ ਜਾਂਦਾ ਹੈ ਅਤੇ ਮੌਤ ਹੋ ਜਾਣ ਤੋਂ ਬਾਅਦ ਵੀ ਜਿਹੜੀ ਹੈ ਉਹ ਬਿਰਤੀ ਜੁੜੀ ਰਹਿੰਦੀ ਹੈ। ਇਹੀ ਕਾਲ ਦਾ ਦੂਰ ਹੋ ਜਾਣਾ, ਇਹੀ ਮੌਤ ਦਾ ਦੂਰ ਹੋ ਜਾਣਾ ਹੈ।
ਸਭ ਯਾਰਾ ਜੋ ਮਿਟਾਇਓ ਹਰ ਰੂਪ ਮੈਂ ਨਿਵਾਸ ਹੈ।
ਜਿਹੜਾ ਵਾਹਿਗੁਰੂ ਅਕਾਲ ਪੁਰਖ ਦਾ ਸਾਰੀ ਪ੍ਰਕਿਰਤੀ ਦੇ ਵਿੱਚ ਨਿਵਾਸ ਹੈ, ਇਸ ਨੂੰ ਅਨੁਭਵ ਕਰ ਲੈਣਾ। ਪਾਤਸ਼ਾਹ ਜੀ ਕਹਿੰਦੇ ਇਹੀ ਬੁਢਾਪਾ ਦੂਰ ਕਰਨਾ, ਇਹੀ ਜਰਾ ਨੂੰ ਦੂਰ ਕਰਨਾ ਹੈ।
ਗੁਰੂ ਉਚਾਰੀ ਸੋਨੂੰ ਸਿੱਧ ਦੰਭ ਭਾਰੀ ਭਾਰੀ।
ਮਹਾਰਾਜ ਪਾਤਸ਼ਾਹ ਨੇ ਫਰਮਾਇਆ ਕਿ ਇਹ ਕਨੀਫਾ ਪਖੰਡ ਧਾਰੀ ਵੱਡਿਆ ਪਖੰਡੀ ਧਾਰੀ ਜੋਗੀ ਕਨੀਫਾ ਸੁਣ ਲੈਣਾ ਕਰ ਸਾਡੇ ਬਚਨ।
ਭਾਰੀ ਜਾਣਿਓ ਕਮਾਇਓ ਯੋਗ ਐਸੇ ਹਮ ਪਾਸ ਹੈ।
ਪਾਤਸ਼ਾਹ ਨੇ ਫਰਮਾਇਆ ਕਿ ਜਿਹੜਾ ਅਸੀਂ ਹੁਣ ਤੈਨੂੰ ਯੋਗ ਦੱਸਿਆ ਨਾ, ਇਸ ਤਰ੍ਹਾਂ ਦਾ ਯੋਗ ਸਾਡੇ ਪਾਸ ਹੈ। ਮਾਣ ਤੇ ਮੋਹ ਦੀਆਂ ਜਿਹੜੀਆਂ ਮਾਣ ਤੇ ਮੋਹ ਨੂੰ ਚੀਰ ਦੇਣਾ, ਉਹਦੇ ਵਿੱਚ ਨਿਮਰਤਾ ਅਤੇ ਗਿਆਨ ਰੂਪ ਜਿਹੜੀਆਂ ਨੇ ਉਹ ਮੁੰਦਰਾਂ ਜਿਹੜੀਆਂ ਪਾ ਲੈਣੀਆਂ, ਸੰਤੋਖ ਦੀ ਭਸਮ ਲੈ ਲੈਣੀ, ਸੁੰਨ ਮੰਡਲ ਵਿੱਚ ਬਿਰਤੀ ਟਿਕਾਉਣੀ, ਭਿੱਖਿਆ ਮੰਗ ਲੈਣੀ, ਨਾਮ ਦੇ ਵਿੱਚ ਜਿਹੜੀ ਆ ਉਹ ਇਸ ਪ੍ਰਕਾਰ ਲਿਵ ਲਾ ਕੇ ਸੁਖਾਂ ਦੀ ਰਾਸ ਪ੍ਰਾਪਤ ਕਰ ਲੈਣੀ, ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਇਹੋ ਹੀ ਮੌਤ ਦਾ ਭੈ ਜਿਹੜਾ ਹੈ ਇਹ ਦੂਰ ਕਰ ਲੈਣਾ, ਪ੍ਰਭੂ ਪਰਮੇਸ਼ਰ ਦਾ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਜਰੇ ਜਰੇ ਵਿੱਚ ਨਿਵਾਸ ਅਨੁਭਵ ਕਰ ਲੈਣਾ, ਇਹ ਜਰਾ ਨੂੰ ਦੂਰ ਕਰ ਦੇਣਾ ਹੈ। ਤੋ ਪਾਤਸ਼ਾਹ ਨੇ ਫਰਮਾਇਆ ਇਸ ਤਰ੍ਹਾਂ ਦਾ ਯੋਗ ਸਾਡੇ ਪਾਸ ਹੈ, ਤੂੰ ਕਿਹੜੇ ਯੋਗ ਦੀ ਗੱਲ ਕਰਦਾ ਹੈ।
ਜਿਉਂ ਸੁਣ ਕੇ ਸੁਜਾਤ ਪਇਓ ਔਰ ਬੀਚ ਵਿਚਾਰ ਕੇ ਪੂਰਨ ਜਾਣਾ।
ਇਹ ਬਚਨ ਸੁਣ ਕੇ ਕਨੀਫਾ ਨਾਮ ਦਾ ਜੋਗੀ ਆਪਣੇ ਮਨ ਦੇ ਵਿੱਚ ਸਤਿਗੁਰਾਂ ਨੂੰ ਮਹਾਨ ਜਾਣਨ ਲੱਗਾ ਤੇ ਇੱਥੋਂ ਚਲਿਆ ਗਿਆ।
ਘਰ ਮਰ ਚਲੋ ਗੁਰੂ ਜੀ ਘਰ ਬੰਦ ਕਹੇ ਤਬ ਹੀ ਮਰਦਾਨਾ।
ਮਰਦਾਨਾ ਸਾਹਿਬ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਅਜੇ ਆਪਾਂ ਸੁਮੇਰ ਪਰਬਤ ਤੋਂ ਥੱਲੇ ਹੀ ਹਾਂ, ਇਹਦੀ ਸਿਖਰ ਵੱਲ ਨੂੰ ਚੱਲੀਏ ਮਹਾਰਾਜ ਪਾਤਸ਼ਾਹ ਜੀ।
ਸ੍ਰੀ ਪ੍ਰਭੈਨ ਭਨੇ ਤੇ ਸੋ ਗਮ ਨੇ ਮੰਦ ਮੰਦ ਪਿਖੇ ਸੁਖ ਥਾਨ।
ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਸੁੰਦਰ ਬਚਨ ਸੁਣਾਉਂਦੇ ਜਾਂਦੇ ਨੇ। ਮੱਧਮ ਮੱਧਮ ਚਾਲ ਵਿੱਚ ਗਰੀਬ ਨਿਵਾਜ ਪਾਤਸ਼ਾਹ ਭਾਈ ਮਰਦਾਨਾ ਤੇ ਭਾਈ ਬਾਲਾ ਸਾਹਿਬ ਨੂੰ ਨਾਲ ਲੈ ਕੇ ਸੁਮੇਰ ਪਰਬਤ ਦੀ ਚੜਾਈ ਵੱਲ ਨੂੰ ਚਲੇ ਜਾ ਰਹੇ ਹਨ।
ਸਿੱਧਨ ਕੋ ਅਵਲੋਕ ਕੌਤਕ ਆਵਤ ਹੈ ਜਿਨ ਕੇ ਬਹੁਮਾਨ।
ਸਤਿਗੁਰੂ ਜੀ ਬਚਨ ਸੁਣਾਉਂਦਿਆਂ ਕਹਿ ਰਹੇ ਹੈ ਕਿ ਹੇ ਬਾਲਿਆ ਮਰਦਾਨਿਆ, ਸਿੱਧਾਂ ਦੇ ਇਸ ਤਰ੍ਹਾਂ ਦੇ ਪਖੰਡ ਜਿਹੜੇ ਉਹ ਦੇਖੀ ਚਲੋ, ਜਿਹੜੇ ਆਪਣੇ ਮਨ ਵਿੱਚ ਬੜਾ ਹੰਕਾਰ ਕਰ ਕਰਕੇ ਵਾਰੀ ਵਾਰੀ ਆਉਂਦੇ ਹਨ।
ਆਯੋ ਹੈ ਹਨੀਫਾ ਅਵਲੋਕ ਤੇ ਹੀ ਬੋਲ ਬੈਨ।
ਹੁਣ ਇਹ ਕਨੀਫਾ ਜਿਹੜਾ ਸੀ ਉਹ ਤਿਹਾਰ ਕੇ ਚਲਿਆ ਗਿਆ ਸੀ, ਇਹਦੇ ਪਿੱਛੋਂ ਜਿਹੜਾ ਜੋਗੀ ਸਿੱਧ ਆਇਆ ਉਹਦਾ ਨਾਮ ਹਨੀਫਾ ਹੈ, ਹਾਹੇ ਦੇ ਨਾਲ ਹਨੀਫਾ। ਇਹ ਹਨੀਫਾ ਜਿਹੜਾ ਹੈ ਇਹ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇਹਦੇ ਜਦੋਂ ਕੋਲ ਆਇਆ ਹੈ।
ਬਾਲ ਹੈ ਆਦੇਸ਼ ਸੁਣ ਗੁਰੂ ਪੰਥ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਉਂਦਿਆਂ ਹੀ ਇਹਨੂੰ ਜਿਹੜਾ ਹੈ ਇਹਦਾ ਨਾਂ ਲੈ ਕੇ ਤੇ ਬੁਲਾ ਲਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਭਈ ਹਾਂ ਹਨੀਫਾ ਤੈਨੂੰ ਆਦੇਸ਼ ਹੈ। ਇਹ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਹੈ ਬਾਲ ਕੇ ਆਦੇਸ਼ ਹੋਵੇ। ਮਹਾਰਾਜ ਪਾਤਸ਼ਾਹ ਕਹਿੰਦੇ ਹਨੀਫਾ ਜੋਗੀ ਤੈਨੂੰ ਏਕੰਕਾਰ ਨੂੰ ਆਦੇਸ਼ ਹੈ ਸਾਡੀ, ਜਦੋਂ ਇਹਦਾ ਨਾਮ ਲੈ ਲਿਆ ਹੈ।
ਆਦੇਸ਼ ਏਕੰਕਾਰ ਕੋ ਹਨੀਫਾ ਆਓ ਬੈਸ।
ਸਤਿਗੁਰੂ ਪਾਤਸ਼ਾਹ ਨੇ ਆਖਿਆ ਭੀ ਆ ਜਾ ਤੂੰ ਵੀ ਬਹਿ ਜਾ ਸਾਡੇ ਲਾਗੇ, ਅੱਗੇ ਬਾਕੀ ਵੀ ਤੇਰੇ ਭਰਾ ਬੜੇ ਆਏ ਸੀ, ਤੂੰ ਵੀ ਆ ਜਾ ਹਨੀਫਾ ਜਦੋਂ ਇਹਦਾ ਨਾਮ ਲਿਆ ਹੈ। ਇਹ ਬਹੁਤ ਹੈਰਾਨ ਹੋਇਆ ਤੇ ਮਨ ਦੇ ਵਿੱਚ ਗਿਣਤੀ ਗਿਣਨ ਲੱਗਾ ਇਸ ਗੱਲ ਦੀ।
ਪੂਰਬ ਹੀ ਮੇਲ ਮੇਰੋ ਤੇਰੋ ਪਇਓ।
ਇਹਨੇ ਸਿੱਧਾ ਹੀ ਕੁਐਸਚਨ ਕਰਤਾ, ਕਹਿੰਦਾ ਸਤਿਗੁਰੂ ਸਾਹਿਬ ਨੂੰ ਵੀ ਤੇਰਾ ਮੇਰਾ ਪਹਿਲਾਂ ਵੀ ਕਿਤੇ ਮੇਲ ਹੋਇਆ ਹੈ ਜਿਸ ਕਰਕੇ ਤੂੰ ਮੇਰਾ ਨਾਂ ਜਾਣਦਾ ਹੈ।
ਨਾਮ ਜੋ ਹਨੀਫਾ ਆਗੇ ਕੈਸੇ ਕਹਿ ਜਨਤ ਹੈ।
ਮੇਰਾ ਨਾਮ ਹਨੀਫਾ ਜਿਹੜਾ ਇਹ ਤੂੰ ਪਹਿਲਾਂ ਹੀ ਕਿਵੇਂ ਜਾਣਦਾ ਹੈ।
ਆਹੁਨੇ ਬਤਾਇਓ ਕਿਦੋਂ ਤੀਨ ਕਾਲ ਗਿਆ ਤਾਂ ਤੂੰ।
ਕਹਿੰਦਾ ਵੀ ਇਹ ਸੱਚ ਸੱਚ ਦੱਸਣਾ ਕਰ। ਸਤਿਗੁਰੂ ਸਾਹਿਬ ਨੂੰ ਕਹਿੰਦਾ ਭਈ ਜਾਂ ਤਾਂ ਪਹਿਲਾਂ ਪਤਾ ਸੀ ਕਿ ਜਾਂ ਤੈਨੂੰ ਤਿੰਨਾਂ ਕਾਲਾਂ ਦੀ ਤਿੰਨਾਂ ਭਵਨਾਂ ਦੀ ਸੋਝੀ ਹੈ, ਤੂੰ ਗਿਆਤਾ ਹੈ।
ਭਇਓ ਹੈ ਸੰਦੇਹ ਮੇਰੇ ਕਹਿਓ ਜੋ ਬਨਤ ਹੈ।
ਇਹ ਮੇਰੇ ਹਿਰਦੇ ਦੇ ਵਿੱਚ ਸਵਾਲ ਹੈ, ਇਸ ਕਰਕੇ ਇਹਦਾ ਉੱਤਰ ਦੇਣਾ ਕਰੋ।
ਸ੍ਰੀ ਗੁਰ ਬੋਲੇ ਬਚਨ ਪੁਨ ਸੁਣੋ ਆਪਣੀ ਬਾਤ।
ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਇਹਦੇ ਵੀ ਵੱਟ ਕੱਢ ਦਿੱਤੇ। ਮਹਾਰਾਜ ਪਾਤਸ਼ਾਹ ਕਹਿੰਦੇ ਵੀ ਤੂੰ ਨਾ ਇਕੱਲੇ ਦੀ ਗੱਲ ਕਰ ਰਿਹਾ, ਤੂੰ ਆਪਣੀ ਥੋੜੀ ਜਿਹੀ ਹੋਰ ਵੀ ਬਾਤ ਸੁਣ ਲੈ, ਤੈਨੂੰ ਅਸੀਂ ਸੁਣਾਉਂਦੇ ਹਾਂ।
ਸੰਕ ਕਰਨ ਤਾ ਪਿਤਾ ਕੋ ਨਾਮ ਹਤੋ ਬਖਿਆਤ।
ਪਾਤਸ਼ਾਹ ਕਹਿੰਦੇ ਤੇਰੇ ਬਾਪ ਦਾ ਨਾਮ ਕੰਕ ਕਰਨ ਸੀਗਾ, ਉਹ ਤਾਂ ਆਪਣਾ ਹੀ ਨਾਮ ਜਿਹੜਾ ਉਹ ਸੁਣ ਕੇ ਹੈਰਾਨ ਹੋ ਗਿਆ ਸੀ। ਪਾਤਸ਼ਾਹ ਕਹਿੰਦੇ ਤੇਰੇ ਬਾਪ ਦਾ ਜਿਹੜਾ ਨਾਮ ਸੀ ਉਹ ਕੰਕ ਕਰਨ ਸੀਗਾ।
ਨਗਰ ਸੀਲਪੁਰ ਕੇ ਵਿਖੇ ਕਰਤੇ ਰਾਜ ਵਿਸ਼ਾਲ।
ਸੀਲਪੁਰ ਦੇ ਇਲਾਕੇ ਦੇ ਵਿੱਚ ਤੇਰਾ ਬਾਪ ਜਿਹੜਾ ਸੀ ਉਹ ਰਾਜ ਕਰਦਾ ਹੁੰਦਾ ਸੀ।
ਔਦਤਾ ਪਿਤਾ ਕੀ ਪੂਰਿਓ ਕਾਲ ਕੇ ਜਾਲ।
ਜਦੋਂ ਤੇਰੇ ਪਿਤਾ ਦੀ ਉਮਰ ਪੂਰੀ ਹੋ ਗਈ ਉਦੋਂ ਇਸ ਪ੍ਰਕਾਰ ਕਾਲ ਵੱਸ ਹੋ ਗਿਆ ਤੇ ਚੜ੍ਹਾਈ ਕਰ ਗਿਆ।
ਬਰਖ ਸਪਤ ਦਸ ਬੈਸ ਹੁਤੀ ਤੇਰੀ ਤਬ ਤੱਕ।
ਸਤਿਗੁਰੂ ਪਾਤਸ਼ਾਹ ਨੇ ਆਖਿਆ ਉਦੋਂ ਤੇਰੀ ਉਮਰ ਜਿਹੜੀ ਸੀ 10 ਤੇ 7, 17 ਸਾਲ ਦੀ ਤੇਰੀ ਉਮਰ ਸੀਗੀ ਉਦੋਂ। ਹੇ ਹਨੀਫਾ,
ਪਾਛੇ ਦੇਸ ਰਾਜ ਕੋਸ਼ ਸਭ ਹੀ ਲਇਓ ਹੈ।
ਤੂੰ ਆਪਣੇ ਪਿਤਾ ਤੋਂ ਪਿੱਛੋਂ ਫਿਰ ਤਖ਼ਤ ਦੇ ਉੱਤੇ ਬੈਠ ਕੇ ਦੇਸ਼ ਦਾ ਖਜ਼ਾਨਾ ਰਾਜ ਭਾਗ ਸਾਰਾ ਤੂੰ ਫਿਰ ਸੰਭਾਲ ਲਿਆ ਸੀ।
ਇੱਕ ਦਿਨ ਮਾਹੇ ਤੈ ਅਰੂੜ ਪਇਓ ਬਾਜ ਪਰ।
ਪਾਤਸ਼ਾਹ ਜੀ ਉਹਨੂੰ ਦੱਸੀ ਜਾ ਰਹੇ ਅੰਤਰਜਾਮਤਾ ਦੇ ਨਾਲ ਤੇ ਉਹ ਪਾਣੀ ਪਾਣੀ ਹੋਈ ਜਾ ਰਿਹਾ, ਸਤਿਗੁਰਾਂ ਦੇ ਚਰਨਾਂ ਵੱਲ ਨੂੰ ਝੁਕਦਾ ਜਾ ਰਿਹਾ। ਮਹਾਰਾਜ ਕਹਿੰਦੇ ਫਿਰ ਜਦੋਂ ਤੇਰਾ ਬਾਪ ਕੰਕ ਕਰਨ ਨਾਮ ਦਾ ਰਾਜਾ ਚੜ੍ਹਾਈ ਕਰ ਗਿਆ, ਤੂੰ ਉਹਦਾ ਰਾਜ ਭਾਗ ਸੰਭਾਲ ਲਿਆ, ਇੱਕ ਦਿਨ ਤੂੰ ਘੋੜੇ ਤੇ ਚੜ੍ਹ ਕੇ ਸ਼ਿਕਾਰ ਖੇਡਣ ਵਾਸਤੇ, ਸ਼ਿਕਾਰ ਅਖੇਰ ਬਿਰਤ ਵਾਸਤੇ ਜਿਹੜਾ ਹੈ ਉਹ ਤੂੰ ਗਿਆ ਹੈ।
ਮਨ ਕੇ ਹੁਲਾਸ ਸੋ ਅਖੇਰ ਬਿਰਤ ਗਇਓ ਹੈ।
ਆਪਣੇ ਮਨ ਦੀ ਉਸ ਪ੍ਰਕਾਰ ਰਾਜਿਆਂ ਵਰਗੀ ਖੁਸ਼ੀ ਪ੍ਰਾਪਤ ਕਰਨ ਦੇ ਲਈ ਜਦੋਂ ਤੂੰ ਸ਼ਿਕਾਰ ਖੇਡਣ ਗਿਆ।
ਮਨ ਮੈਂ ਵਿਚਰ ਬਹੁ ਜੀਵਨ ਕੋ ਘੇਰ ਕਰ।
ਤੂੰ ਫਿਰ ਜੰਗਲ ਦੇ ਵਿੱਚ ਜਦੋਂ ਵਿਚਰਿਆ ਤੇ ਬਹੁਤ ਸਾਰੇ ਜੀਵਾਂ ਨੂੰ ਘੇਰਿਆ ਮਾਰਨ ਦੇ ਵਾਸਤੇ।
ਕਰ ਬਿਹੰਗ ਮਿਰਗ ਘਾਤ ਤੈਨੇ ਕੀਓ ਹੈ।
ਉਹਦੇ ਵਿੱਚ ਇਸ ਪ੍ਰਕਾਰ ਜਿਹੜੇ ਆ ਤੂੰ ਬਹੁਤ ਸਾਰੇ ਜਿਹੜੇ ਆ ਉਹ ਖਰਗੋਸ਼ ਤੇ ਮਿਰਗ ਜਿਹੜੇ ਸੀਗੇ ਤੇ ਸੂਕਰ ਜਿਹੜੇ ਸੀਗੇ ਸੂਰ ਇਤ ਆਦਿਕ ਜਿਹੜੇ ਤੂੰ ਮਾਰ ਲਏ।
ਅਟਿਓ ਜਮ ਧਾਮ ਔਰ ਗੋਰਖ ਮਿਲਾਬ ਕਿਨੂੰ।
ਜਦੋਂ ਤੂੰ ਇੰਨੇ ਸ਼ਿਕਾਰ ਮਾਰ ਕੇ ਤੇ ਜਦੋਂ ਵਾਪਸ ਆ ਰਿਹਾ ਸੀਗਾ ਆਪਣੇ ਰਾਜ ਭਾਗ ਵੱਲ ਨੂੰ ਤੇ ਤੈਨੂੰ ਰਸਤੇ ਦੇ ਵਿੱਚ ਫਿਰ ਗੋਰਖ ਜੋਗੀ ਜਿਹੜਾ ਜੋਗੀਆਂ ਦਾ ਗੁਰੂ ਹੈ ਉਹ ਮਿਲਿਆ ਸੀਗਾ।
ਜੀਵ ਦੇਖ ਤਿੰਨ ਬਚਨ ਸੁਣਾਇਓ ਹੈ।
ਉਹਨੇ ਇਹ ਮਾਰੇ ਹੋਏ ਤੂੰ ਇੰਨੇ ਜੀਵ ਦੇਖ ਕੇ ਤੇ ਉਹਨੇ ਤੈਨੂੰ ਫਿਰ ਆਪਣੇ ਬਚਨ ਸੁਣਾਏ।
ਭਈਆ ਹੈ ਮਨ ਤੇ ਰੁਭਹੀਨ ਦਇਆ ਵਨ ਜੀਵ ਨੇ ਰਸਨਾ ਹਿਤ ਸਾਧੂ।
ਗੋਰਖ ਨੇ ਤੈਨੂੰ ਆਖਿਆ ਸੀ ਤੇਰਾ ਮਨ ਜਿਹੜਾ ਦਇਆ ਤੋਂ ਹੀਣਾ ਹੈ, ਤੂੰ ਆਪਣੀ ਜ਼ਬਾਨ ਦੇ ਸਵਾਦ ਦੇ ਵਾਸਤੇ ਇਹ ਜਿਉਂਦੇ ਜਾਨਵਰ ਜਿਹੜੇ ਇਹ ਮਾਰੇ ਨੇ ਮੀਟ ਖਾਣ ਵਾਸਤੇ।
ਸਿਹਨੇ ਤੁਮਰੇ ਤਨ ਕੋ ਇਹ ਕਿਉਂ ਨਿਜ ਆਵ ਗਵਾਵਤ ਬਾਦੂ।
ਸੋ ਇਸ ਪ੍ਰਕਾਰ ਗੋਰਖ ਨੇ ਤੈਨੂੰ ਫਿਰ ਆਖਿਆ ਸੀ ਵੀ ਇਹ ਵੀ ਜਿਹੜੇ ਜਾਨਵਰ ਮਾਰੇ ਨੇ ਇਹਨਾਂ ਦੀਆਂ ਰੂਹਾਂ ਅਗਲੇ ਜਨਮ ਵਿੱਚ ਮਨੁੱਖ ਬਣ ਕੇ ਤੂੰ ਜਾਨਵਰ ਬਣੇਗਾ, ਤੇਰਾ ਏਦਾਂ ਹੀ ਜਿਹੜਾ ਘਾਤ ਕਰਨਗੀਆਂ, ਜਿਹੜੀ ਤੂੰ ਇਹਨਾਂ ਦੇ ਉੱਪਰ ਭਾਜੀ ਚੜ੍ਹਾਈ ਹੈ ਉਹ ਫਿਰ ਇਹ ਜਾਨਵਰ ਲਾਉਣਗੇ, ਇਹੀ ਸਰਕਲ ਜਿਹੜਾ ਫਿਰ ਇਹ ਚੱਲਦਾ ਰਹੇਗਾ ਕਈਆਂ ਜਨਮਾਂ ਜਨਮਾਂਤਰਾਂ ਤੱਕ। ਸੋ ਇਸ ਵਾਸਤੇ ਇਹ ਜਿਹੜਾ ਹੈ ਤੈਨੂੰ ਲੇਖਾ ਦੇਣਾ ਪੈਣਾ ਹੈ।
ਜਿਉਂ ਸੁਣ ਕੇ ਮਨ ਮੈਂ ਗੁਣ ਕਹਿ ਤੋਵ ਕੀਨ ਬਿਨੈ ਮ੍ਰਿਤ ਪਹਾੜ ਜਾਦੂ।
ਸਤਿਗੁਰੂ ਜੀ ਦੱਸ ਰਹੇ ਵੀ ਇਹ ਹਨੀਫਾ ਜੋਗੀ ਇਸ ਤਰ੍ਹਾਂ ਤੂੰ ਗੋਰਖ ਦੀਆਂ ਗੱਲਾਂ ਸੁਣ ਕੇ ਫਿਰ ਡਰ ਗਿਆ, ਫਿਰ ਡਰ ਕੇ ਤੇ ਤੂੰ ਹੱਥ ਜੋੜ ਕੇ ਤੇ ਉਹਦੇ ਚਰਨੀ ਪੈ ਗਿਆ।
ਗੋਰਖ ਕੇ ਪਦ ਕੋ ਗਹਿ ਕਹਿ ਤਬ ਚਾਹਤ ਭਾਤਿ ਪੂਰ ਪ੍ਰਸਾਦ।
ਇਸ ਵੇਲੇ ਤੂੰ ਉਹਦੇ ਪੈਰ ਫੜ ਕੇ ਤੇ ਉਹਦੇ ਤੋਂ ਕਿਰਪਾ ਮੰਗੀ, ਪ੍ਰਸਾਦ ਮੰਗਿਆ ਕਿ ਮੇਰੇ ਤੇ ਮਿਹਰ ਕਰੋ ਜੀ।
ਮਿਤ ਨਾਥ ਕੀ ਜੇ ਦਇਆ ਜੇ ਬਰਹਿ ਥਿਰ ਕਾਇਆ।
ਤੂੰ ਫਿਰ ਆਖਿਆ ਸੀ ਹੇ ਨਾਥ ਜੀ ਇਸ ਤਰ੍ਹਾਂ ਦੀ ਦਇਆ ਕਰੋ ਕਿ ਮੇਰੀ ਕਾਇਆ ਜਿਹੜੀ ਸਥਿਰ ਰਹੇ।
ਹੁਣ ਗੋਰਖ ਅਲਾਇਆ ਜੇ ਤੂੰ ਜੋਗ ਕੋ ਕਮਾਵੇ।
ਫਿਰ ਗੋਰਖ ਨੇ ਤੈਨੂੰ ਇਹ ਸੁਣਾਇਆ ਕਿ ਤਾਂ ਤੂੰ ਤੇਰਾ ਭਲਾ ਹੋ ਸਕਦਾ, ਤਾਂ ਤੂੰ ਕਾਇਆ ਨੂੰ ਸਥਿਰ ਰੱਖ ਸਕਦਾ ਜੇ ਜੋਗ ਕਮਾ ਲਵੇ ਸਾਡਾ ਮਤ।
ਮੁੜ ਕੋ ਮੰਡਾਈਏ ਨੇ ਜਗੋਤ ਕੋ ਲਜਾਈਏ।
ਤੈਨੂੰ ਗੋਰਖ ਨੇ ਆਖਿਆ ਵੀ ਸਿਰ ਮੂੰਹ ਮਨਾ ਲੈਣਾ ਕਰ ਤੇ ਨਿਜ ਗੋਤ ਕੋ ਲਜਾਈਏ, ਜਿਹੜਾ ਤੈਨੂੰ ਇਹ ਹੈ ਨਾ ਕਿ ਮੈਂ ਫਲਾਣਾ ਰਾਜਾ ਹਾਂ ਇਸ ਗੱਲ ਨੂੰ ਤੇ ਭੁੱਲ ਹੀ ਜਾ। ਇਹ ਜਿਹੜੀ ਆਪਣੀ ਗੋਤ ਹੈ, ਜਾਤ ਹੈ, ਆਪਣਾ ਤੇਰਾ ਰੁਤਬਾ ਹੈ, ਇਹਨੂੰ ਆਪਣੇ ਮਨ ਵਿੱਚੋਂ ਕੱਢ ਹੀ ਦੇਣਾ ਕਰ, ਤੇ ਮੂੰਡ ਕੋ ਮੁੰਡਈਏ, ਸਿਰ ਮੂੰ ਜਿਹੜਾ ਉਹ ਮਨਾ ਲੈਣਾ ਕਰ।
ਫਿਰ ਪਦ ਪਈਏ ਨਾ ਤੂੰ ਦੇਹ ਬਿਨਸਾਵੇ,
ਫਿਰ ਤੂੰ ਸਥਿਰ ਪਦਵੀ ਨੂੰ ਪ੍ਰਾਪਤ ਕਰ ਲਏਗਾ, ਤੇਰੀ ਦੇਹੀ ਜਿਹੜੀ ਉਹ ਬਿਨਸੇਗੀ ਨਹੀਂ। ਗੁਰੂ ਮਹਾਰਾਜ ਅੰਤਰਜਾਮਤਾ ਨਾਲ ਉਹਨੂੰ ਦੱਸੀ ਜਾ ਰਹੇ ਹੈ ਭਈ ਗੋਰਖ ਨੇ ਤੈਨੂੰ ਏਦਾਂ ਆਖਿਆ।
ਹੁਣੇ ਬੈਨ ਐਸੇ ਸੀਸ ਪਾਗ ਤਾਰ ਬੈਸ ਕਹਿਓ,
ਇਸ ਤਰ੍ਹਾਂ ਤੂੰ ਗੋਰਖ ਦੇ ਬੈਨ ਸੁਣ ਕੇ, ਉਹਦੀਆਂ ਗੱਲਾਂ ਨੂੰ ਸੁਣ ਕੇ, ਤੇ ਉਹਦੇ ਚਰਨਾਂ ਤੇ ਸੀਸ ਰੱਖ ਕੇ ਤੂੰ ਬਹਿ ਗਿਆ ਸੀਗਾ।
ਮੁੰਡੀਏ ਜੀ ਮੂੰਡ ਜਾਂ ਤੇ ਥਿਰ ਪਦ ਪਾਵੇ,
ਤੂੰ ਬਸ ਡਰਦਾ ਹੋਇਆ ਉਸੇ ਵੇਲੇ ਸਹਿਮਤ ਹੋ ਗਿਆ ਤੇ ਤੂੰ ਆਖਿਆ ਜੀ ਮੇਰਾ ਸਿਰ ਮੁੰਨੋ, ਮੁੰਡੀਏ ਜੀ ਮੂੰਡ ਜਾ ਤੇ ਥਿਰ ਪਦ ਪਾਵਈ, ਜਿਸ ਕਰਕੇ ਮੇਰੀ ਕਾਇਆ ਸਥਿਰ ਰਹੇ, ਮੇਰਾ ਜੀਵਨ ਸਫਲ ਹੋਏ, ਮੇਰਾ ਸਿਰ ਮੂੰਹ ਮੁੰਨ ਦਿਓ ਜੀ।
ਮੂਰਖ ਨੇ ਕਾਨ ਪਰ ਮੁੰਡ ਹੈ ਸੋ ਵਾਰਤਾ ਕੋ,
ਮਹਾਰਾਜ ਪਾਤਸ਼ਾਹ ਦੱਸ ਰਹੇ ਉਹਨੂੰ ਵੀ ਗੋਰਖ ਨੇ ਨਾਲੇ ਤੇਰੇ ਕੰਨ ਪਾੜੇ, ਮੁੰਦਰਾਂ ਪਾਈਆਂ, ਨਾਲੇ ਤੇਰਾ ਮੂੰਡ ਹੈ ਸਵਾਰ ਤੋ ਕੋ, ਬੜਾ ਸਵਾਰ ਬਣਾ ਕੇ ਤੇਰਾ ਸਿਰ ਮੁੰਨਿਆ।
ਬਾਬੂ ਕੋ ਭਇਓ ਸਿੱਧ ਭਸਮ ਲਗਾਵੇ,
ਉਦੋਂ ਤੋਂ ਤੂੰ ਸਿੱਧ ਬਣ ਗਿਆ ਤੇ ਫਿਰ ਤੂੰ ਸਰੀਰ ਤੇ ਸਵਾਹ ਮਾਲਣ ਲੱਗ ਗਿਆ, ਭਸਮ ਲਗਾ ਕੇ ਤੇ ਸਿੱਧ ਬਣ ਕੇ ਤੁਰਿਆ ਫਿਰਦਾ ਹੈ ਹੁਣ।
ਸੁਣ ਕਰ ਬਿਸਮ ਹੋਏ ਪਤੇ ਬਤਾਏ ਸਰਬ ਜਬ,
ਜਦੋਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਸਾਰੇ ਇਹਦੇ ਜੀਵਨ ਦੇ ਪਤੇ ਬਤਾ ਦਿੱਤੇ ਅੰਤਰਜਾਮਤਾ ਨਾਲ, ਫਿਰ ਬੜਾ ਹੈਰਾਨ ਹੋਇਆ।
ਹਰ ਮਿਰਦੇ ਤੇ ਖੋਏ ਜਾਣੇ ਸ਼੍ਰੀ ਅਵਤਾਰ ਹਰ,
ਫਿਰ ਹਿਰਦੇ ਵਿੱਚੋਂ ਇਹ ਸ਼ੰਕਾ ਕੱਢ ਦਿੱਤਾ ਭਈ ਮੈਂ ਇਹਨਾਂ ਨੂੰ ਜਿੱਤਣ ਲਈ ਆਇਆ ਹਾਂ, ਤੇ ਜਾਣ ਲਿਆ ਵੀ ਇਹ ਕਲਯੁਗ ਦੇ ਅਵਤਾਰ ਹਨ, ਮਨੁੱਖਤਾ ਨੂੰ ਤਾਰਨ ਲਈ ਆਏ ਨੇ।
ਲੱਖ ਨਜ ਸਫਲ ਸਰੀਰ ਪਾਇਓ ਦਰਸ ਜਗਦੀਸ਼ ਕੋ,
ਹੁਣ ਇਹ ਉਲਟਾ ਸੋਚਣ ਲੱਗ ਗਿਆ, ਸਗੋਂ ਇਹ ਪੋਜ਼ਿਟਿਵ ਸੋਚਦਾ, ਕਹਿੰਦਾ ਲੈ ਮੇਰਾ ਤਾਂ ਸਰੀਰ ਹੀ ਸਫਲਾ ਹੋ ਗਿਆ, ਜਗਤ ਦੇ ਈਸ਼ਰ ਦੇ ਸ੍ਰੀ ਨਾਨਕ ਸਾਹਿਬ ਦੇ ਮੈਨੂੰ ਬਹਾਨੇ ਨਾਲ ਦਰਸ਼ਨ ਹੋ ਗਏ ਹਨ।
ਇਹਨੇ ਪਤੋ ਗਹੀਰ ਬਹੁਰ ਹਨੀਫਾ ਬੋਲਿਓ,
ਹੁਣ ਥੋੜਾ ਜਿਹਾ ਇਹਦੇ ਮਨ ਵਿੱਚ ਫਿਰ ਆ ਗਿਆ ਵੀ ਥੋੜਾ ਜਿਹਾ ਇਮਤਿਹਾਨ ਤਾਂ ਫਿਰ ਲੈ ਲਵਾਂ। ਕਹਿੰਦਾ ਭਈ ਇੱਕ ਗੱਲ ਜਿਹੜੀ ਹੈ, ਜੇ ਮੇਰੇ ਮੁਤਾਬਕ ਤੁਸੀਂ ਦੱਸ ਦਿਓ ਤਾਂ।
ਕੌਣ ਥਾਨ ਮੁੰਡਿਓ ਮੁਝੇ ਸੋ ਤੁਮ ਦੇਹੋ ਬਤਾਏ,
ਕਹਿੰਦਾ ਸ਼੍ਰੀ ਨਾਨਕ ਸਾਹਿਬ ਜੀ ਵੀ ਬਾਕੀ ਸਾਰਾ ਕੁਝ ਤੁਸੀਂ ਜੋ ਦੱਸਿਆ ਹੈ ਉਹ ਠੀਕ ਹੈ, ਉਵੇਂ ਹੀ ਹੋਇਆ ਹੈ, ਪਰ ਗੋਰਖ ਨੇ ਮੇਰਾ ਜਿਹੜਾ ਸਿਰ ਮੁੰਨਿਆ ਸੀ ਉਹ ਕਿਸ ਥਾਂ ਤੇ ਮੁੰਨਿਆ ਸੀਗਾ, ਉਹ ਮੈਨੂੰ ਜਗ੍ਹਾ ਦੱਸ ਦਿਓ ਤੇ ਮੈਂ ਤੁਹਾਨੂੰ ਜਿਹੜਾ ਹੈ ਤੀਨ ਕਾਲ ਗਿਆਤਾ ਤੇ ਸੱਚੇ ਅਵਤਾਰ ਸਮਝ ਲਵਾਂਗਾ।
ਜਾਣੂ ਮੈਂ ਅਵਤਾਰ ਤਬ ਭਵ ਤਾਰਨ ਹਿਤ ਆਏ,
ਮੈਂ ਜਾਣਾਂਗਾ ਕਿ ਇਸ ਭਵ ਸਾਗਰ ਤੋਂ ਤਾਰਨ ਲਈ ਕਲਯੁਗੀ ਜੀਵਾਂ ਨੂੰ ਤੁਸੀਂ ਅਵਤਾਰ ਧਾਰ ਕੇ ਆਏ ਹੋ।
ਬੋਲੇ ਹੈ ਕਿਰਪਾਲ ਲੁੰਡੇ ਪੀਪਲ ਕੇ ਤਲੇ ਬੈਠ,
ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਸੇ ਵੇਲੇ ਹੀ ਫਰਮਾ ਦਿੱਤਾ। ਪਾਤਸ਼ਾਹ ਕਹਿੰਦੇ ਇੱਕ ਪਿੱਪਲ ਹੈ ਤੇ ਲੁੰਡਾ ਪਿੱਪਲ ਹੈ ਉਹਨੂੰ ਕਹਿੰਦੇ, ਉਹਦੇ ਥੱਲੇ ਬਹਿ ਕੇ ਗੋਰਖ ਨੇ ਤੇਰਾ ਸਿਰ ਮੁੰਨਿਆ ਸੀਗਾ।
ਮੂੜ ਤੇਰੋ ਮੂੜ ਸਾਂਗਲੀ ਨੂੰ ਹੈ ਰਲਾਏ ਕੈ,
ਤੇ ਉਦੋਂ ਹੀ ਤੈਨੂੰ ਜਿਹੜਾ ਤੇਰਾ ਸਿਰ ਮੁੰਨ ਕੇ ਤੇ ਨਾਲ ਹੀ ਉਹ ਲੈ ਗਿਆ ਸੀ, ਆਪਣੇ ਨਾਲ ਹੀ ਰਲਾ ਲਿਆ ਸੀਗਾ।
ਰਾਜ ਦੇਸ਼ ਕੋਸ਼ ਦਾਸੀ ਦਾਸ ਸੁਤ ਨਾਰੀ ਸੈਨ,
ਉਸ ਤੋਂ ਪਿੱਛੋਂ ਜਦੋਂ ਤੈਨੂੰ ਉਹ ਨਾਲ ਹੀ ਲੈ ਗਿਆ ਸੀ ਗੋਰਖ, ਤੂੰ ਪਿੱਛੋਂ ਆਣ ਕੇ ਸਾਰ ਵੀ ਨਹੀਂ ਲਈ ਆਪਣੇ ਰਾਜ ਦੀ, ਆਪਣੇ ਦੇਸ਼ ਦੀ, ਆਪਣੇ ਕੋਸ਼ ਖਜ਼ਾਨੇ ਦੀ, ਤੇ ਦਾਸੀ ਤੇ ਦਾਸ ਜਿੰਨੇ ਤੇਰੇ ਸੇਵਕ, ਜਿੰਨੀ ਤੇਰੀ ਸੈਨਾ, ਉਹਨਾਂ ਦੀ ਕਿਸੇ ਦੀ ਤੂੰ ਖਬਰ ਨਹੀਂ ਸੀ ਲਈ ਆ ਕੇ। ਸਾਰੀ ਇਹ ਸਮੱਗਰੀ ਜਿਹੜੀ ਹੈ, ਪ੍ਰਾਪਰਟੀ ਜਿਹੜੀ ਹੈ, ਸਾਰੀ ਤੂੰ ਛੱਡ ਦਿੱਤੀ ਸੀ ਤੇ ਕੋਈ ਖਬਰ ਜਿਹੜੀ ਉਹ ਨਹੀਂ ਸੀ ਲਈ ਆ ਕੇ।
ਸੁਣ ਬੈਨ ਗੁਣ ਐਨ ਕੇ ਪੀ ਜੈਨ ਪਾਪਨ,
ਗੁਣਾਂ ਦੇ ਘਰ ਸਤਿਗੁਰੂ ਮਹਾਰਾਜ ਜੀ ਦੇ ਇਸ ਤਰ੍ਹਾਂ ਦੇ ਬਚਨ ਸੁਣ ਕੇ ਤੇ ਇਹਦੇ ਮਨ ਨੂੰ ਇੱਕ ਵਾਰ ਤਾਂ ਠੰਡ ਪੈ ਗਈ ਤੇ ਕਹਿੰਦਾ ਵੀ ਮੇਰੇ ਭਾਗ ਚੰਗੇ ਜਿਹੜਾ ਮੈਨੂੰ ਸਤਿਗੁਰੂ ਨਾਨਕ ਨਿਰੰਕਾਰੀ ਜੀ ਦੇ ਦਰਸ਼ਨ ਹੋ ਗਏ ਤੇ ਉਹਨਾਂ ਦੇ ਨਾਲ ਮਿਲਾਪ ਹੋ ਗਿਆ ਹੈ।
ਬੰਦੇ ਗਤ ਦੇਣ ਪਦ ਦੋਨੋਂ ਸੀਸ ਨਾਇਕ,
ਗਤੀ ਦੇਣ ਵਾਲੇ ਮੁਕਤੀ ਦਾਤਾ ਸਤਿਗੁਰੂ ਜੀ ਦੇ ਚਰਨਾਂ ਤੇ ਇਹਨੇ ਹੱਥ ਜੋੜ ਕੇ ਤੇ ਮੱਥਾ ਟੇਕਿਆ।
ਨਿਜ ਜਾਣ ਕੀਨੋ ਮੇਰ ਕੋ ਧਿਆਨ,
ਆਪਣੇ ਆਪ ਨੂੰ ਜਾਣ ਕੇ ਭੀ ਮੈਂ ਇਸ ਸੂਰਜ ਦੇ ਸਾਹਮਣੇ ਇੱਕ ਟਟਹਿਣੇ ਦੀ ਵੀ ਜਿਹੜੀ ਹੈ ਉਹ ਯੋਗਤਾ ਨਹੀਂ ਰੱਖਦਾ, ਆਪਣੇ ਆਪ ਨੂੰ ਛੋਟਾ ਸਮਝ ਕੇ ਮੇਰ ਕੋ ਪਿਆਨ ਕੀਨੋ, ਉੱਪਰ ਨੂੰ ਜਿੱਥੇ ਬੈਠੇ ਸੀ ਯੋਗੀ ਉਸ ਪਾਸੇ ਨੂੰ ਇਹ ਚੱਲ ਪਿਆ।
ਕੇ ਬਚਨ ਬਖਾਨ ਗਏ ਹਿਰਦੇ ਸੁਖ ਪਾਏ ਕੈ,
ਫਿਰ ਇੱਥੋਂ ਤਾਂ ਸਗੋਂ ਸੁਖੀ ਹੋ ਕੇ ਗਿਆ ਸਤਿਗੁਰਾਂ ਦੇ ਮਨੋਹਰ ਬਚਨ ਸੁਣ ਕੇ, ਤੇ ਉੱਥੇ ਜਾ ਕੇ ਹੁਣ ਸਤਿਗੁਰੂ ਜੀ ਦੀ ਉਸਤਤ ਦੇ ਵਿੱਚ ਚੰਗੇ ਬਚਨ ਉਚਾਰਦਾ ਹੈ ਗੋਰਖ। ਅਤੇ ਸਿੱਧ ਮੰਡਲੀ ਦੇ ਵਿੱਚ ਜਾ ਕਰਕੇ। ਇਸ ਤਰ੍ਹਾਂ ਇਹ ਹਨੀਫਾ ਨਾਮ ਦਾ ਯੋਗੀ ਇਹ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਜਿੱਤਣ ਆਇਆ ਅਤੇ ਸਤਿਗੁਰਾਂ ਤੋਂ ਜਿਹੜਾ ਹੈ ਉਹ ਸਗੋਂ ਇਸ ਪ੍ਰਕਾਰ ਬਖਸ਼ਿਸ਼ਾਂ ਲੈ ਕੇ ਗਿਆ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਪਖੰਡ ਦੇ ਗੜ੍ਹ ਨੂੰ ਇਸ ਪ੍ਰਕਾਰ ਸਾਧ ਸੰਗਤ ਜੀ ਜਿੱਤ ਰਹੇ ਹਨ। ਇਹ ਮਹਾਰਾਜ ਪਾਤਸ਼ਾਹ ਜੀ ਦਾ ਅੰਮ੍ਰਿਤਮਈ ਇਤਿਹਾਸ ਨਿਰੰਤਰ ਚੱਲ ਰਿਹਾ ਹੈ। ਇੱਥੋਂ ਹੀ ਅੱਗੇ ਸਾਧ ਸੰਗਤ ਜੀ ਕੱਲ੍ਹ ਨੂੰ ਫਿਰ ਆਪਾਂ ਆਰੰਭ ਕਰਾਂਗੇ। ਹੁਣ ਸਾਡੇ ਸਤਿਕਾਰਯੋਗ ਮਹਾਂਪੁਰਖਾਂ ਨੇ ਹਾਜ਼ਰੀ ਭਰਨੀ ਹੈ। ਹੈੱਡ ਗ੍ਰੰਥੀ ਸਾਹਿਬ ਆਪ ਜੀ ਨੂੰ ਅਗਲੇ ਪ੍ਰੋਗਰਾਮ ਦੇ ਬਾਰੇ ਵਿਸਥਾਰ ਦੇ ਨਾਲ ਦੱਸਣਗੇ। ਦਾਸ ਦੇ ਨਾਲ ਫਤਿਹ ਸਾਂਝੀ ਹੋਵੇ ਜੀ, ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਐਸੇ ਸੁਣ ਬੈਨ ਗੁਣ ਐਨ ਕੇ ਪੀ ਚੈਨ ਮਨ ਬੰਦੇ ਗਤ ਦੈਨ ਪਦ ਦੋਨੋਂ ਸੀਸ ਨਾਇਕ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।